वाहे जियो। वाहे वाहे जियो। सुन सुन जीवा सोए तुम्हारी, तू प्रीतम ठाकुर अत भारी। सुन सुन जीवा सोए तुम्हारी, तू प्रीतम ठाकुर अत भारी। तुमरे कर्तव्य तुम ही जानो, तुमरे कर्तव्य तुम ही जानो, तुमरी ओट गोपाला जी। नाम जपत मन हरिया हुवे, कथा सुनत मल सगली खोवे। नाम जपत मन हरिया हुवे, कथा सुनत मल सगली खोवे। पेटत संग साध संतन के, सदा जप हो दयाला जी। प्रभु अपना सास सास समार, एह मत गुर प्रसाद मन धार। तुमरी कृपा ते हुए परगासा, सर्व मया प्रतपाला जी। सत 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 प्रभ सोई, सदा सदा सद आपे होई। चलत तुम्हारे प्रगट प्यारे, देख नानक भे निहाला जी। सो कहो टल गुर सेविया अहनस सहज सुबाए, दर्शन परसिय गुरु के जन्म मरण दुख जाए। दर्शन परसिय गुरु के जन्म मरण दुख जाए।
वाहिगुरु साहिब जीओ, गुरु गरीब निवास। सलोक बसंत स्वर्ग लोक है, जित ते पृथ्वी नव खंडन। बिसरंत हर गोपाल है, नानक ते प्राणी उद्यान भरमण। बसंत स्वर्ग लोक है, जित ते पृथ्वी नव खंडन। बिसरंत हर गोपाल है, नानक ते प्राणी उद्यान भरमण। कौतक कोड तमाशया, चित ना आवस नाओ। नानक कोड़ी नरक बराबरे, उजड़ सोई थाओ पौड़ी। महा पयान उद्यान नगर कर मान्या झूठ समगरी पेख सच कर जान्या काम क्रोध अहंकार फिरे देवान्या सिर लगा जम डंड ता पछताने्या बिन पूरे गुरदेव फिरे सैतान्या बिन पूरे गुरदेव फिरे सैतान्या।
वाहिगुरु जी का खालसा वाहिगुरु जी की फतेह। गुरु रूप साध संगत जी अपनिया मनोबिरतिया नू इकागर करो। साहिब श्री गुरु ग्रंथ साहिब सच्चे पातशाह कलयुग दे बोएत हाजरा हजूर सर्वकला भरपूर तख्त चवर दे मालक जागत जोत बाणी दे प्रकाश दे चरणा ते शीश चुकाओ ते जपो सतनाम श्री वाहिगुरु। आप जी ने अमृत वेले जो सतगुरु जी ने पितर हुक्मनामा बख्शिश कीता आप जी ने सरवण कीता है। आ कुछ समा आज दे पितर हुक्मनामे दी विचार सतगुरु जी दी बख्शिश अनुसार कर सकीए ते एक वारी फिर रसना पितर करिए ते जपिए सतनाम श्री। पहला ये विचार कर लीए जिहड़ा परमात्मा नूं विसारना है जद सतगुरु जी कह रहे ने जिसने परमेश्वर नूं विसार दिता है वो भटकदा है वो भरमदा है। जिसने परमेश्वर नूं विसार दिता है इउं समझ विच आउंदा है कि वह टुट चुकिया है ऐसा टुट चुकिया है। बंदा जदों बंदगी तों टुटदा है इस गल तों भी टुट जांदा है कि वह बंदा भी है कि नहीं। जदों मनुख परमात्मा तों टुटदा है उस दे अंदरों जो मनुखता दा भाव है वो भी टुट जांदा है। परमेश्वर नूं टुटिया होया बंदा सब कुछ ही लुटा बैठता है वो गुण भी लुटा बैठता है जिन्हां गुणा करके ये मनुख है। परमात्मा नूं उसारन वाले अपने गुणा नूं गवा लेंदे हन। हर बिसरत तेरे गुण गलिया मन एक ना चेतस मूड मना हर बिसरत तेरे गुण गलिया वो अपने गुणा नूं भी गवा लेंदे हन। वेखण विच आउंदा है परमेश्वर नाल टुटिया होया बंदा उस दे जो बोल हन जो उसकी रसना ते बोले जांदे हन सच आखा जो मनुख दे बोल हन वो बोल भी गवा बैठदा है। हुण तां इउं लगदा है कि परमेश्वर नूं विसार के उस दे अंदरों चंगे शब्द ही नहीं लभदे जिहड़े बोल सके क्योंकि अंदर उस दे चंगे शब्द गवाचे हुए हन। इसे करके उस दे बोल कबोल हो जांदे हन। जिहड़े परमेश्वर नूं चेते रखदे हन उहनां दे बोल भी चंगे हुंदे हन उहनां दे बोल भी मिठे हुंदे हन। वो जिन्ना भी बोलदे हन ਹਰ ਬੋਲ ਦੇ ਵਿੱਚ ਉਹਨਾਂ ਦਾ ਗਿਆਨ ਹੁੰਦਾ ਹੈ, ਉਹਨਾਂ ਦੇ ਹਰ ਬੋਲ ਵਿੱਚ ਸੱਚਾਈ ਹੁੰਦੀ ਹੈ। ਪਰ ਜਿਹੜੇ ਪਰਮੇਸ਼ਰ ਨੂੰ ਵਿਸਾਰ ਦਿੰਦੇ ਨੇ, ਇਹ ਬਿਲਕੁਲ ਸੱਚ ਹੈ, ਉਹਨਾਂ ਦੇ ਚੰਗੇ ਬੋਲ ਗੁਆਚ ਜਾਂਦੇ ਨੇ। ਇਹ ਵੀ ਵੇਖਣ ਵਿੱਚ ਆਇਆ ਜਿਨ੍ਹਾਂ ਨੇ ਪਰਮਾਤਮਾ ਨੂੰ ਵਿਸਾਰਿਆ ਉਹਨਾਂ ਦੀ ਦੇਖਣੀ ਵੀ ਉਹ ਨਹੀਂ ਰਹਿੰਦੀ ਜਿਹੜੀ ਮਨੁੱਖਾਂ ਵਾਲੀ ਹੋਵੇ, ਕਿਉਂਕਿ ਹਰ ਦੇਖਣ ਦੇ ਪਿੱਛੇ ਦ੍ਰਿਸ਼ਟੀ ਦੇ ਪਿੱਛੇ ਕੁਛ ਭਾਵ ਹੈ। ਅੱਖਾਂ ਤਾਂ ਉਹੀ ਹਨ ਦੇਖਣ ਵਾਲੀਆਂ, ਪਰ ਇੱਕ ਅੱਖਾਂ ਨੂੰ ਮਾਇਆ ਸਰਪਣੀ ਦੇ ਤੌਰ 'ਤੇ ਨਜ਼ਰ ਆਉਂਦੀ ਹੈ, ਇੱਕ ਇਹਨਾਂ ਨੂੰ ਮਾਇਆ ਲਕਸ਼ਮੀ ਦੇ ਤੌਰ 'ਤੇ ਨਜ਼ਰ ਆਉਂਦੀ ਹੈ। ਅੱਖਾਂ ਤਾਂ ਉਹੀ ਹਨ, ਵੇਖਣ ਵਿੱਚ ਆਇਆ ਹੈ, ਇੱਕ ਇਹਨਾਂ ਨੂੰ ਤਾਂ ਪਰਮਾਤਮਾ ਦੇ ਰੰਗ ਪਰਮਾਤਮਾ ਦੇ ਚੋਜਾਂ ਵਿੱਚ ਨਜ਼ਰ ਆਉਂਦੇ ਹਨ, ਅਤੇ ਇੱਕ ਇਹਨਾਂ ਨੂੰ ਸਿਰਫ ਕੁਦਰਤੀ ਨਜ਼ਰ ਆਉਂਦੀ ਹੈ, ਕਾਦਰ ਨਜ਼ਰ ਨਹੀਂ ਆਉਂਦਾ। ਜਿਨ੍ਹਾਂ ਨੇ ਪਰਮੇਸ਼ੁਰ ਨੂੰ ਵਿਸਾਰਿਆ ਇਹ ਸੱਚ ਹੈ, ਉਹਨਾਂ ਦੀ ਦੇਖਣੀ ਬਦਲ ਗਈ, ਉਹਨਾਂ ਦੀ ਤੱਕਣੀ ਬਦਲ ਗਈ, ਉਹਨਾਂ ਦੇ ਅੰਦਰ ਤੱਕਣੀ ਵਿਕਾਰਾਂ ਦੀ ਹੋ ਗਈ। ਉਹਨਾਂ ਦੇ ਨੇਤਰ ਸੱਚ ਨੂੰ ਵੇਖਣ ਦੀ ਬਜਾਏ, ਸੱਚੇ ਨੂੰ ਵੇਖਣ ਦੀ ਬਜਾਏ ਝੂਠ ਨੂੰ ਵੇਖਣ ਲੱਗ ਪਏ। ਸੱਚ ਆਖੀਏ ਉਹਨਾਂ ਦੀ ਅੱਖਾਂ ਸੌ ਗਈਆਂ, ਨੈਣ ਸੋਏ ਪਰ ਦ੍ਰਿਸ਼ਟ ਵਿਕਾਰ। ਜਿਨ੍ਹਾਂ ਨੇ ਪਰਮਾਤਮਾ ਨੂੰ ਵਿਸਾਰਿਆ ਉਹਨਾਂ ਦੇ ਸਰਵਣ, ਉਹਨਾਂ ਦੇ ਕੰਨ ਵੀ ਕੱਚੇ ਹੋ ਗਏ। ਕਹਿੰਦੇ ਹਨ ਇਹ ਬੰਦਾ ਬੜਾ ਕੱਚਾ ਹੈ, ਇਸ ਬੰਦੇ ਵਿੱਚ ਬੜੀ ਕਚਿਆਈ ਹੈ। ਇਹ ਵੀ ਸੁਣਿਆ ਕਿ ਬੰਦਾ ਕੰਨਾਂ ਦਾ ਬੜਾ ਕੱਚਾ ਹੈ, ਕਾਰਨ ਕੀ ਹੈ? ਜਦੋਂ ਕੋਈ ਕੱਚੀ ਗੱਲ ਸੁਣੇਗਾ ਉਸਦੇ ਅੰਦਰ ਕੱਚੀ ਗੱਲ ਹੀ ਵਸੇਗੀ, ਜਦੋਂ ਕੋਈ ਸੱਚੀ ਗੱਲ ਸੁਣੇਗਾ ਉਸਦੇ ਅੰਦਰ ਸੱਚ ਵਸੇਗਾ। ਕਿਉਂਕਿ ਸੁਣਨਾ ਇੱਕ ਬੜੀ ਵੱਡੀ ਕਲਾ ਹੈ, ਜੇ ਸੱਚਮੁੱਚ ਸਾਨੂੰ ਸੁਣਨਾ ਆ ਜਾਏ, ਜੇ ਸਾਨੂੰ ਬਾਹਰੋਂ ਸੁਣਨਾ ਆ ਗਿਆ ਨਾ, ਤਾਂ ਸਾਨੂੰ ਫਿਰ ਅੰਦਰੋਂ ਵੀ ਸੁਣਨਾ ਆ ਜਾਏਗਾ। ਕਿਉਂਕਿ ਅਸੀਂ ਅੰਦਰੋਂ ਅਜੇ ਕਿਉਂ ਨਹੀਂ ਸੁਣਦੇ? ਅਜੇ ਤੱਕ ਤਾਂ ਅਸੀਂ ਬਾਹਰੋਂ ਵੀ ਪੂਰਾ ਨਹੀਂ ਸੁਣ ਸਕਦੇ। ਕੋਈ ਗੱਲ ਸੁਣਾਵੇ ਅਸੀਂ ਸੁਣਦੇ ਹੀ ਨਹੀਂ, ਕੋਈ ਗੱਲ ਸਮਝਾਵੇ ਅਸੀਂ ਸਮਝਦੇ ਹੀ ਨਹੀਂ, ਕੋਈ ਰਾਹ ਦੱਸੇ ਅਸੀਂ ਸੁਣਦੇ ਹੀ ਨਹੀਂ। ਅਤੇ ਸੱਚਮੁੱਚ ਜਦੋਂ ਕੋਈ ਸੱਚ ਨੂੰ ਸੁਣਨਾ ਬੰਦ ਕਰ ਜਾਏ ਅਤੇ ਕੱਚ ਨੂੰ ਸੁਣਨ ਕਰਕੇ, ਉਸ ਦੇ ਅੰਦਰ ਕੱਚ ਵਸਣ ਕਰਕੇ ਉਸ ਕੱਚੇ ਹੋਣ ਦਾ ਚਸਕਾ ਉਸ ਦੇ ਅੰਦਰ ਆ ਜਾਏਗਾ। ਐਸਾ ਚਸਕਾ ਪਏਗਾ ਕਿ ਉਹ ਝੂਠ ਸੁਣਨ ਦਾ ਆਦੀ ਹੋ ਜਾਏਗਾ। ਜਿਵੇਂ ਜਿਵੇਂ ਝੂਠ ਸੁਣਦਾ ਰਹੇਗਾ, ਕਹਿੰਦੇ ਨੇ ਜੈਸਾ ਸੁਣੀਦਾ ਤੈਸਾ ਅੰਦਰ ਵਸਦਾ, ਤੈਸਾ ਹੀ ਮੁੱਖੋਂ ਝੱਗ ਕੱਢਦਾ, ਜਪ ਸਤਨਾਮ ਸ਼੍ਰੀ ਵਾਹਿ। ਜੇ ਝੂਠ ਸੁਣੇਗਾ ਤਾਂ ਝੂਠ ਹੀ ਉਗਲੇਗਾ, ਮੁੱਖੋਂ ਵੀ ਝੂਠ ਉਗਲੇਗਾ। ਨਿਤ ਝਈਆ ਪਾਏ ਝੱਗੂ ਸੁੱਟੇ, ਚੱਖਦਾ ਚੱਖਦਾ ਚੜ ਗਿਆ। ਸਾਹਿਬ ਕਹਿੰਦੇ ਉਸ ਅੰਦਰ ਕੂੜ ਕੂੜੋ ਕਰ ਬੂਝੈ, ਅਣਹੁੰਦੇ ਝਗੜੇ ਦੈ ਉਸ ਗੱਲ ਪਾਇਆ। ਉਹ ਗੱਲ ਫਰੋਸੀ ਕਰੇ ਬੋ ਤੇਰੀ, ਉਸ ਦਾ ਬੋਲਿਆ ਕਿਸੇ ਨਾ ਪਾਇਆ। ਉਹ ਘਰ ਘਰ ਹੰਡਿਆ ਜਿਉਂ ਰੰਨ ਦੁਹਾਗਣ, ਉਸ ਨਾਲ ਮੂੰਹ ਜੋੜੇ ਉਸ ਵੀ ਲੱਛਣ ਲਾਇਆ। ਜਪ ਸਤਨਾਮ ਸ਼੍ਰੀ। ਜਿਵੇਂ ਦੁਹਾਗਣ ਰੰਨ ਘਰ ਘਰ ਜਾ ਕੇ ਘੁੰਮਦੀ ਫਿਰਦੀ ਹੈ, ਜਿਸਨੇ ਕੂੜ ਸੁਣਨਾ ਕੂੜ ਬੋਲਣਾ ਅੰਦਰ ਚਸਕਾ ਪੈ ਗਿਆ। ਨਿੰਦਿਆ ਨਾ ਸੁਣੇ ਨੀਂਦ ਨਹੀਂ ਆਉਂਦੀ, ਨਿੰਦਿਆ ਨਾ ਕਰੇ ਚੈਨ ਨਹੀਂ ਆਉਂਦੀ। ਜਪ ਸਤਨਾਮ ਸ਼੍ਰੀ। ਇਹ ਹੈ ਪਰਮਾਤਮਾ ਨੂੰ ਵਿਸਾਰਨ ਵਾਲਿਆਂ ਦੀ ਗੱਲ। ਜਿਨ੍ਹਾਂ ਨੇ ਪਰਮਾਤਮਾ ਨੂੰ ਵਿਸਾਰਿਆ ਵੇਖਣ ਵਿੱਚ ਆਇਆ ਹੈ, ਉਹਨਾਂ ਦੀ ਚਾਲ ਹੀ ਬਦਲ ਗਈ, ਉਹਨਾਂ ਦੇ ਕਦਮਾਂ ਦੀ ਚਾਲ ਬਦਲ ਗਈ। ਸੱਚਮੁੱਚ ਮਨੁੱਖ ਹੋ ਕੇ ਉਹ ਮਨੁੱਖਾਂ ਵਾਂਗੂ ਤੁਰਦੇ ਨਹੀਂ, ਮਨੁੱਖ ਹੋ ਕੇ ਉਹ ਪਸ਼ੂਆਂ ਵਾਂਗੂ ਦੌੜ ਰਹੇ ਹਨ। ਸੱਚਮੁੱਚ ਮਨੁੱਖ ਹੋ ਕੇ ਕੋਈ ਪਸ਼ੂਆਂ ਵਾਂਗੂ ਦੌੜੇ, ਪਸ਼ੂਆਂ ਵਾਂਗੂ ਦੌੜੇ, ਸੰਤ ਗੁਰਮੁਖ ਸਿੰਘ ਜੀ ਕਾਰ ਸੇਵਾ ਵਾਲੇ ਪਟਿਆਲੇ ਵਾਲੇ ਕਿਹਾ ਕਰਦੇ ਸੀ। ਕਹਿੰਦੇ ਮੈਂ ਹੈਰਾਨ ਹਾਂ, ਅੱਗੇ ਤਾਂ ਪਸ਼ੂ ਸਾਰੇ ਜੰਗਲਾਂ ਵਿੱਚ ਰਹਿੰਦੇ ਸੀ, ਪਰ ਹੁਣ ਤਾਂ ਸ਼ਹਿਰ ਦੇ ਸ਼ਹਿਰ ਭਰੇ ਪਏ ਹਨ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਇਤਨੇ ਸ਼ਹਿਰ ਵਿੱਚ ਇਹ ਕਿਉਂ ਆ ਗਏ ਹਨ? ਕਾਰਨ ਇੱਕੋ ਹੀ ਹੈ, ਕਿਉਂਕਿ ਇਹਨਾਂ ਦੀ ਚਾਲ ਬਦਲ ਗਈ ਮਨੁੱਖ ਦੀ। ਅੱਗੇ ਚਾਲ ਪਰਉਪਕਾਰ ਵੱਲ ਜਾਂਦੀ ਸੀ, ਹੁਣ ਉਹੀ ਚਾਲ ਦੁਰਾਚਾਰੀ ਵੱਲ ਜਾਣ ਲੱਗ ਪਈ। ਅੱਗੇ ਇਹ ਕਦਮ ਕਿਸੇ ਦੁਖੀ ਦੀ ਸਹਾਇਤਾ ਵਾਸਤੇ ਜਾਂਦੇ ਸਨ, ਪਰ ਪਰਮਾਤਮਾ ਨੂੰ ਸਾਰਨ ਵਾਲਿਆਂ ਦੇ ਕਦਮ ਮਨੁੱਖ ਨੂੰ ਹੋਰ ਦੁਖੀ ਕਰਨ ਤੁਰ ਪੈਂਦੇ ਨੇ। ਕਦੇ ਇਹ ਕਦਮ ਪਰਉਪਕਾਰ ਵਾਸਤੇ, ਸੱਚ ਦੇ ਦੀਦਾਰ ਵਾਸਤੇ, ਗੋਬਿੰਦ ਦੀ ਪ੍ਰਾਪਤੀ ਵਾਸਤੇ ਉਸ ਪਾਸੇ ਤੁਰਦੇ ਸੀ ਜੋ ਸਤਿਗੁਰੂ ਜੀ ਨੇ ਕਿਹਾ, ਚਰਨ ਚਲੋ ਮਾਰਗ ਗੋਬਿੰਦ। ਹੁਣ ਵਿਸਾਰ ਕੇ ਪਰਮੇਸ਼ਰ ਤੋਂ ਪਿੱਠ ਕਰਕੇ ਉੱਧਰ ਤੁਰ ਪਏ ਹਨ, ਜਿੱਧਰ ਜ਼ਹਿਰ ਹੀ ਜ਼ਹਿਰ ਹੈ। ਇਹ ਵਪਾਰੀ ਵੀ ਜ਼ਹਿਰ ਦੇ ਬਣ ਗਏ, ਇਹ ਜ਼ਹਿਰ ਦੇ ਵਪਾਰੀ ਬਣ ਗਏ, ਸੱਚ ਜ਼ਹਿਰ ਦੇ ਵਪਾਰੀ ਬਣ ਗਏ। ਉਸੇ ਜ਼ਹਿਰ ਨੇ ਅੰਦਰ ਇਹਨਾਂ ਨੂੰ ਦੁਰਾਚਾਰੀ ਬਣਾ ਦਿੱਤਾ ਹੈ। ਸੱਚਮੁੱਚ ਜਿਨ੍ਹਾਂ ਨੇ ਪਰਮੇਸ਼ਰ ਨੂੰ ਵਿਸਾਰਿਆ, ਉਹਨਾਂ ਦੇ ਕਰਮ ਵੀ ਬਦਲ ਗਏ। ਵੇਖਿਆ ਉਹੀ ਹੱਥ ਸਨ ਜਿਹੜੇ ਨਿਰਮਲ ਕਰਮ ਕਰਦੇ ਸੀ, ਉਹਨਾਂ ਹੱਥਾਂ ਦੇ ਨਾਲ ਵੇਖਿਆ ਕਈਆਂ ਦੇ ਜੀਵਨ ਤਬਾਹ ਹੁੰਦੇ ਹਨ। ਉਹੀ ਹੱਥ ਵਿੱਚ ਫੜੀ ਹੋਈ ਕਲਮ ਕਿਸੇ ਨੂੰ ਜੀਵਨ ਮਾਰਗ ਦਿੰਦੀ ਸੀ, ਉਹੀ ਹੱਥ ਵਿੱਚ ਫੜੀ ਹੋਈ ਕਲਮ ਨੇ ਅੱਜ ਮਨੁੱਖ ਦੀ ਜਵਾਨੀ ਬਰਬਾਦ ਕਰ ਦਿੱਤੀ। ਜਪੋ ਸਤਨਾਮ ਸ਼੍ਰੀ। ਹੱਥ ਉਹੀ ਸੀ ਜੋ ਕਿਸੇ ਮਜ਼ਲੂਮ ਦਾ ਸਹਾਰਾ ਬਣ ਜਾਂਦੇ ਸੀ, ਅੱਜ ਉਹੀ ਹੱਥ ਮਨੁੱਖਤਾ ਦੇ ਕਾਤਲ ਬਣ ਗਏ ਹਨ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਪਰ ਉਦੋਂ ਹੀ ਜਦੋਂ ਕੋਈ ਪਰਮਾਤਮਾ ਨੂੰ ਵਿਸਾਰ ਦਿੰਦਾ ਹੈ, ਇਉਂ ਲੱਗਦਾ ਹੈ ਕਿ ਪਰਮਾਤਮਾ ਨੂੰ ਵਿਸਾਰਨਾ ਹੀ ਸਭ ਤੋਂ ਵੱਡਾ ਪਾਪ ਹੈ। ਸਭ ਤੋਂ ਵੱਡਾ ਜੇ ਪਾਪੀ ਕੋਈ ਹੈ ਉਹ ਕਿਹੜਾ? ਜਿਸ ਨੇ ਪਰਮੇਸ਼ਰ ਨੂੰ ਵਿਸਾਰਿਆ। ਸਭ ਤੋਂ ਵੱਡਾ ਪਾਪੀ ਉਹ ਹੈ ਜਿਹੜਾ ਪਰਮਾਤਮਾ ਨਾਲ ਟੁੱਟ ਗਿਆ। ਸਭ ਤੋਂ ਵੱਡਾ ਪਾਪੀ ਉਹ ਹੈ ਜਿਸਨੇ ਸੱਚ ਨਾਲੋਂ ਨਾਤਾ ਤੋੜ ਲਿਆ। ਅਤੇ ਪੁੰਨੀ ਕੌਣ ਹੈ? ਪੁੰਨ ਹੁੰਦਾ ਹੀ ਇੱਕ ਹੈ, ਪੁੰਨ ਕਦੇ ਦੋ ਨਹੀਂ ਹੋਏ, ਪੁੰਨ ਹਮੇਸ਼ਾ ਹੀ ਇੱਕ ਹੁੰਦਾ। ਉਹ ਪੁੰਨ ਕਿਹੜਾ? ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਏ। ਪਰਮਾਤਮਾ ਨੂੰ ਯਾਦ ਕਰਨਾ ਹੀ ਪੁੰਨ ਹੈ। ਤਿੰਨ ਪਾਪ ਵੱਡੇ ਮੰਨੇ ਗਏ ਹਨ, ਜਿਨ੍ਹਾਂ ਨੂੰ ਸ਼ਾਸਤਰਕਾਰਾਂ ਨੇ ਵੀ ਤਿੰਨ ਪਾਪਾਂ ਨੂੰ ਤਰਜੀਹ ਦਿੱਤੀ ਹੈ। ਇੱਕ ਪਾਪ ਉਹ ਸਭ ਤੋਂ ਵੱਡਾ ਕਹਿੰਦੇ ਹਨ ਕਿ ਬੇਮੁੱਖ ਹੋਣਾ। ਬੇਮੁੱਖ ਦਾ ਭਾਵ ਜਿਹੜਾ ਪਰਮਾਤਮਾ ਦੀ ਹੋਂਦ ਨੂੰ ਸਵੀਕਾਰ ਨਾ ਕਰੇ ਉਹ ਬੇਮੁੱਖ ਹੈ, ਜਿਹੜਾ ਸੱਚ ਦੀ ਹੋਂਦ ਨੂੰ ਸਵੀਕਾਰ ਨਾ ਕਰੇ ਉਹ ਬੇਮੁੱਖ ਹੈ। ਜਿਹੜਾ ਪਰਮਾਤਮਾ ਦੀ ਹੋਂਦ ਨੂੰ ਸਵੀਕਾਰ ਨਹੀਂ ਕਰਦਾ ਉਹ ਬੇਮੁੱਖ ਹੈ। ਭਾਈ ਸਾਹਿਬ ਕਹਿੰਦੇ ਨੇ, ਭਾਈ ਗੁਰਦਾਸ ਜੀ, ਸਾਰੇ ਸੰਸਾਰ ਦੇ ਪਾਪ, ਸਾਰੀ ਸ੍ਰਿਸ਼ਟੀ ਦੇ ਜਿਤਨੇ ਪਾਪ ਹਨ, ਇੱਕ ਤਕੜੀ ਦੇ ਇੱਕ ਪਲੜੇ ਵਿੱਚ ਪਾ ਦਈਏ। ਦੂਸਰੇ ਪਲੜੇ ਵਿੱਚ ਬੇਮੁੱਖ ਦਾ ਇੱਕ ਰੋਮ ਕੱਟ ਕੇ ਰੱਖ ਦਈਏ, ਇੱਕ ਵਾਲ ਕੱਟ ਕੇ ਰੱਖ ਦਈਏ, ਉਹ ਪਾਪਾਂ ਨਾਲੋਂ ਭਾਰੀ ਹੈ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਉਹ ਪਾਪੀ ਜਿਸ ਨੇ ਪਰਮਾਤਮਾ ਦੀ ਹੋਂਦ ਨੂੰ ਨਹੀਂ ਮੰਨਿਆ, ਉਹ ਪਾਪੀ ਜਿਸ ਨੇ ਪਰਮੇਸ਼ਰ ਦੀ ਹੋਂਦ ਨੂੰ ਸਵੀਕਾਰ ਨਹੀਂ ਕੀਤਾ, ਸੱਚ ਨੂੰ ਨਹੀਂ ਮੰਨਿਆ, ਜਿਸ ਨੇ ਪਰਮੇਸ਼ਰ ਨੂੰ ਵਿਸਾਰ ਦਿੱਤਾ, ਉਹ ਬੇਮੁੱਖ। ਭਾਈ ਗੁਰਦਾਸ ਕਹਿੰਦੇ ਨੇ ਉਹ ਸਾਰਿਆਂ ਪਾਪਾਂ ਦੇ ਨਾਲੋਂ ਉਸ ਦਾ ਇੱਕ ਰੋਮ ਇੱਕ ਵਾਲ ਵੀ ਉਸ ਤੋਂ ਕਈ ਗੁਣਾ ਵੱਧ ਪਾਪੀ ਹੈ। ਦੂਸਰਾ ਪਾਪ ਕਿਸੇ ਦਾ ਦਿਲ ਦੁਖਾਉਣਾ। ਇੱਕ ਵਾਰੀ ਸਾਰੇ ਜਪੋ ਸਤਨਾਮ ਜੀ। ਕਿਸੇ ਦਾ ਦਿਲ ਦੁਖਾ ਦੇਣਾ ਸਭ ਤੋਂ ਵੱਡਾ ਪਾਪ ਹੈ, ਕਿਉਂਕਿ ਹਰ ਇੱਕ ਦੇ ਅੰਦਰ ਪਰਮਾਤਮਾ ਵਸਦਾ ਹੈ। ਬੰਦੇ ਇਹ ਜਾਣ ਲਈ ਤੂੰ ਕਿਸੇ ਦਾ ਦਿਲ ਨਹੀਂ ਦੁਖਾਇਆ, ਤੂੰ ਰੱਬ ਦਾ ਹੀ ਦਿਲ ਦੁਖਾਇਆ ਹੈ। ਤੂੰ ਕਿਸੇ ਬੰਦੇ ਦਾ ਦਿਲ ਨਹੀਂ ਦੁਖਾਇਆ, ਤੂੰ ਪਰਮਾਤਮਾ ਦਾ ਹੀ ਦਿਲ ਦੁਖਾਇਆ ਹੈ। ਹੁਣ ਪਰਮਾਤਮਾ ਦੇ ਦਿਲ ਨੂੰ ਦੁਖਾਉਣ ਵਾਲਾ ਪਾਪੀ ਨਹੀਂ ਤੇ ਹੋਰ ਕੀ ਹੈ? ਜਪ ਸਤਨਾਮ ਸ਼੍ਰੀ ਅਕਾਲ, ਉਸ ਤੋਂ ਵੱਡਾ ਪਾਪੀ ਕਿਹੜਾ ਹੋ ਸਕਦਾ ਹੈ? ਇੱਕ ਇਆਲੀ ਭੇਡਾਂ ਚਾਰਨ ਵਾਲਾ, ਭੇਡਾਂ ਚਾਰਦਾ ਚਾਰਦਾ ਆਪਣੀ ਝੋਂਪੜੀ ਤੇ ਪਹੁੰਚਿਆ, ਪਰ ਖੁਦਾ ਨਾਲ ਬੜਾ ਪਿਆਰ ਕਰਦਾ ਹੈ। ਹਰ ਸਮੇਂ ਉਸਨੂੰ ਖੁਦਾ ਦੀ ਹੋਂਦ ਤੇ ਭਰੋਸਾ ਹੈ। ਉਸਨੇ ਖੁਦਾ ਨੂੰ ਆਪਣਾ ਹੀ ਮੰਨਿਆ। ਉਸਦਾ ਹਰ ਸਵਾਸ ਖੁਦਾ ਦੇ ਪਿਆਰ ਵਿੱਚ ਹੈ। ਉਸਦੀ ਦੇਖਣੀ ਵੀ ਖੁਦਾ ਵੱਲ ਹੈ, ਉਸਦਾ ਬੋਲਣਾ ਵੀ ਖੁਦਾ ਵੱਲ ਹੈ, ਉਸਦੀ ਸੋਚਣੀ ਵੀ ਖੁਦਾ ਵੱਲ ਹੈ। ਐਸਾ ਪ੍ਰਾਣੀ ਇਆਲੀ ਭੇਡਾਂ ਚਾਰਨ ਵਾਲਾ ਝੋਂਪੜੀ ਵਿੱਚ ਬੈਠ ਕੇ ਬੋਲ ਰਿਹਾ ਹੈ, ਹੇ ਖੁਦਾ ਮੈਨੂੰ ਪਤਾ ਲੱਗਿਆ। ਸਾਰੇ ਕਹਿੰਦੇ ਨੇ ਕਿ ਖੁਦਾ ਇੱਕ ਹੈ, ਇੱਕੋ ਇੱਕ ਹੈ ਪਰਮਾਤਮਾ। ਬੋਲਿਆ, ਤੂੰ ਵੀ ਇੱਕ ਹੈ ਅਤੇ ਮੈਂ ਵੀ ਇੱਕ ਹਾਂ, ਅਸੀਂ ਦੋਨੋਂ ਇਕੱਲੇ ਹਾਂ। ਹੇ ਖੁਦਾ ਤੂੰ ਇੱਕ ਹੈ, ਤੂੰ ਇਕੱਲਾ ਰਹਿੰਦਾ, ਤੂੰ ਇੱਕ ਹੈ ਅਤੇ ਮੈਂ ਵੀ ਇੱਕ ਹਾਂ, ਮੈਂ ਵੀ ਝੋਂਪੜੀ ਵਿੱਚ ਇਕੱਲਾ ਅਤੇ ਤੂੰ ਵੀ ਇਕੱਲਾ, ਅਤੇ ਫਿਰ ਕਿਉਂ ਨਾ ਕਰੀਏ, ਤੂੰ ਹੀ ਮੇਰੀ ਝੋਂਪੜੀ ਵਿੱਚ ਆ ਜਾ, ਆਪਾਂ ਇਕੱਠੇ ਰਹਿ ਲਈਏ। ਜੇ ਪੁੱਛ ਸਤਨਾਮ ਸ਼੍ਰੀ ਵਾਹਿਗੁਰੂ, ਤੂੰ ਮੇਰੀ ਝੋਂਪੜੀ ਵਿੱਚ ਹੀ ਆ ਜਾ, ਆਪਾਂ ਇਕੱਠੇ ਰਹਿ ਲਈਏ। ਹਾਂ, ਮੈਂ ਤੈਨੂੰ ਯਕੀਨ ਦਿਵਾਉਂਦਾ, ਪ੍ਰਸ਼ਾਦੇ ਮੈਂ ਪਕਾ ਦਿਆ ਕਰਾਂਗਾ, ਤੈਨੂੰ ਤਕਲੀਫ ਨਹੀਂ ਦਿਆਂਗਾ, ਆਪਾਂ ਛੱਕ ਇਕੱਠੇ ਲਿਆ ਕਰਾਂਗੇ। ਤੂੰ ਸੋਏਗਾ, ਮੈਂ ਪੱਖਾ ਚੱਲ ਦਿਆ ਕਰਾਂਗਾ, ਸੇਵਾ ਕਰ ਦਿਆਂਗਾ, ਤਾਂ ਕਿ ਇਹ ਖੁਦਾ ਤੈਨੂੰ ਨੀਂਦ ਵੀ ਆ ਜਾਏ, ਪੱਖਾ ਮੈਂ ਚੱਲਾਂਗਾ। ਮੈਂ ਤੇਰੇ ਵਾਸਤੇ ਜੋ ਜੋ ਕਹੇਗਾ ਮੈਂ ਸਭ ਕੁਛ ਕਰ ਲਾਂਗਾ। ਹਾਂ ਖੁਦਾ, ਜੇ ਮੇਰੇ ਵਾਂਗੂ ਤੇਰੀ ਤੰਬੀ ਪਾਟ ਗਈ ਉਹ ਵੀ ਸੀ ਦਿਆਂਗਾ। ਜਪ ਸਤਨਾਮ ਸ਼੍ਰੀ ਵਾਹਿਗੁਰੂ, ਕਿਉਂਕਿ ਮੇਰੀ ਤੰਬੀ ਪਾਟੀ ਹੋਈ ਹੈ। ਇਆਲੀ ਬੋਲਿਆ, ਮੇਰੀ ਤੰਬੀ ਪਾਟੀ ਹੋਈ ਹੈ, ਮੈਂ ਆਪਣੀ ਤੰਬੀ ਨੂੰ ਆਪ ਸਿਉਂ ਲੈਣਾ, ਮੈਨੂੰ ਤੇਰੇ ਨਾਲ ਪਿਆਰ ਹੈ, ਜੇ ਤੇਰੀ ਤੰਬੀ ਇਸ ਤਰ੍ਹਾਂ ਪਾਟੀ ਹੈ ਤਾਂ ਮੈਂ ਉਸਨੂੰ ਵੀ ਸੀ ਦਿਆਂਗਾ। ਕੋਲੋਂ ਮੂਸਾ ਲੰਘ ਰਿਹਾ ਸੀ, ਖੁਦਾ ਨੂੰ ਮੰਨਣ ਵਾਲਾ। ਮੂਸੇ ਨੇ ਸੁਣਿਆ, ਇਹ ਕੌਣ ਕਾਫਰ ਹੈ ਜਿਹੜਾ ਕਹਿ ਰਿਹਾ ਹੈ ਖੁਦਾ ਦੀ ਤੰਬੀ ਪਾਟ ਜਾਏ ਅਤੇ ਮੈਂ ਸੀ ਦਿਆਂਗਾ। ਮੂਸੇ ਨੂੰ ਗੁੱਸਾ ਆ ਗਿਆ, ਉਸਨੇ ਇਆਲੀ ਦੇ ਖਿੱਚ ਕੇ ਮੁੱਖ 'ਤੇ ਚਪੇੜ ਮਾਰੀ। ਮੁੱਖ 'ਤੇ ਚਪੇੜ ਮਾਰੀ, ਇਆਲੀ ਨੇ ਕਿਹਾ, ਇਹ ਖੁਦਾ ਮੇਰੇ ਕੋਲੋਂ ਕੋਈ ਬੋਲਣ ਵਿੱਚ ਗਲਤੀ ਹੋ ਗਈ ਹੋਵੇਗੀ, ਮੈਨੂੰ ਮਾਫ਼ ਕਰ ਦੇ, ਮੈਨੂੰ ਫਿਰ ਵੀ ਤੇਰੇ ਨਾਲ ਪਿਆਰ ਹੈ, ਜੇ ਤੂੰ ਚਪੇੜਾਂ ਵੀ ਮਾਰੇਗਾ ਤਾਂ ਵੀ ਮੈਂ ਬਰਦਾਸ਼ਤ ਕਰ ਲਵਾਂਗਾ, ਲੇਕਿਨ ਤੂੰ ਮੇਰੀ ਚੌਪੜੀ ਵਿੱਚ ਆ ਜਾ, ਤੂੰ ਮੇਰੀ ਝੋਂਪੜੀ ਵਿੱਚ ਆ ਕੇ ਰਹਿ। ਹੇ ਖੁਦਾ, ਮੈਂ ਸੱਚ ਕਹਿੰਦਾ, ਹੁਣ ਮੈਂ ਵੀ ਇਕੱਲਾ ਨਹੀਂ ਰਹਿ ਸਕਦਾ, ਤੇਰੇ ਤੋਂ ਬਿਨਾਂ ਮੈਨੂੰ ਹੋਰ ਕੋਈ ਪਿਆਰਾ ਲੱਗਦਾ ਨਹੀਂ, ਤੇਰੇ ਤੋਂ ਬਿਨਾਂ ਮੈਨੂੰ ਹੋਰ ਕੋਈ ਮਿੱਤਰ ਲੱਗਦਾ ਨਹੀਂ, ਜਿਸ ਮਿੱਤਰ ਨਾਲ ਮੈਂ ਸਾਂਝ ਪਾ ਸਕਾਂ। ਮੈਂ ਸਾਰੇ ਮਿੱਤਰ ਵੇਖ ਲਏ ਨੇ, सब झूठे ने, सब साख झूठे ने, सब अपने सुखां दे नाल जुड़े हुए ने। मैं वेख लिया तेरे तो बिना होर कोई मित्र हो नहीं सकता, तू मेरी झोंपड़ी विच आके ठहर। मूसा चला गया चपेड़ मार के, जदों बंदगी विच बैठा आवाज आई, मूसे तू अज की कीता है? कहन लगे मैं की कीता है खुदा, तू मेरे नाल प्यार करदा पर अज तू मेरे मुंह ते चपेड़ क्यों मारी है? जपो सतनाम श्री। आवाज आई मूसे नू, ए खुदा तू मेरे अज मुंह ते चपेड़ क्यों मारी है? खुदा बोले मूसे तू क्यों चपेड़ मारी है? मूसा बोलिया भला मैं तुहाडे मुख ते चपेड़ मार सकदा हां? मेरे विच की जुरत है कि मैं तुहाडे मुख ते चपेड़ मारा? कहन लगे नहीं मूसे, जिस दे विच मैं वस रहा सी उस दे मुख ते तू चपेड़ मारे उस नू नहीं वजी ओ मैनू वजी है। जपो सतनाम श्री। ये उस नू नहीं वजी, ये मैनू वजी है, सच है। जदों कोई किसी का दिल दुखांदा है तो फिर समझ लईए वो दिल बंदे का नहीं परमात्मा का दुखांदा है। परमात्मा हर एक दे अंदर वसदा है तो फिर वो दिल बंदे का नहीं परमात्मा का दुखांदा है, सच है। ये सब तो वड्डा पाप है, पर जो परमात्मा की याद विच रहिंदा उस तो वड्डा कोई पुन भी नहीं है। जिहड़ा याद विच रहिंदा है, जो हर जीव के अंदर परमात्मा का स्वरूप वेखदा है उस तो वड्डा कोई पुन नहीं है। जपो सतनाम श्री वाहे। तीसरा पाप है ये ध्यान नाल सुनना, मनुख दे अंदर आलस दा आ जाना यह सब तो वड्डा पाप है। आलसी मनुख भी पापी है। आलसी बहुत वड्डा पापी है। आलसी परमात्मा नू याद नहीं करता। आलसी दे विच परमात्मा नू याद करन वाला उदम हुंदा ही नहीं। मनुख दे अंदर आलस दा आ जाना उस दे अंदर इउं समझ लो उस दे अंदर एक ऐसी जहर कठी हो गई है जिस जहर ने उस नू आत्मक मौत मार देना। आलसी मनुख अमृत वेले सुता रहिंदा है। ये सच है, अमृत वेले सोना भी जहर पीण दे बराबर है। जो अमृत वेले सोंदे ने सुते रहिंदे ने वो नित जहर पींदे ने। जिन्होंने नित जहर पीनी शुरू कर दिती है उन्हां नू आत्मक जीवन कौन देगा? इस जहर ने उन्हां नू आत्मक मौते मार देना। सुता सुता मनुख सब कुछ लुटा बैठता है, उसके पास कुछ नहीं रहिंदा। असी आलसी भी वेख्या है, वो परमात्मा दा नाम सुनदा है तां वी आलस विच। जे अगर गुरुद्वारे गुरु दे दीदार करन जांदा है तां वी आलस विच। वो जिधर भी मुख करदा है आलस है। मैं ये भी नहीं कह सकता ऐसा बंदा संगत विच बैठा बैठा कीर्तन करदा भी सौ जाए, हो सकता है। ऐसे भी वेखे ने जे गुरु शब्द दी विचार चल रही होवे ते बंदा सुता पिया होवे वो आलसी है। वो सतनाम श्री। जिसने कीर्तन विच आलस करके सो जाना उसका सुनना भी अधूरा है, उसने विचार भी अधूरे सुनने ने। ख्याल करना, ये बड़ी वड्डी गल है। आज तो आप एक गल याद करके जाइए भाई, गुरु दरबार विच आके जो विचार चल रही होवे, कीर्तन हो रहा होवे, सतसंगत विच सो जाना इस तो वड्डा कोई आलस नहीं है। जो कोई सतनाम श्री है, उसने विचार भी अधूरे सुनने ने। ख्याल करना, ये बड़ी वड्डी गल है। आज तो आप एक गल याद करके जाइए भाई, गुरु दरबार विच आके जो विचार चल रही होवे, कीर्तन हो रहा होवे, सतसंगत विच सो जाना इस तो वड्डा कोई आलस नहीं है। जो कोई सतनाम श्री है, जिथे सतगुरु जी का प्रकाश है, सतगुरु जागता है देव, उत्थे उस दे दीदार करन वास्ते कोई आवे, उसका हुक्म सुन वास्ते कोई आवे। एक जज दे कोल जज का हुक्म सुन आवे, ते जज दे कोल हुक्म सुनदिया वह सुता रहे, जब सतनाम श्री वाहिगुरु, उसने की हुक्म सुनना है? वह तो सजा पा लेगा। सतगुरां दे दरबार विच आवे ते फिर इत्थे आके सौ जावे, इत्थे तां उम्मीद नहीं रखी जा सकती आलसी दे पासों कि वह कीर्तन सुनेगा भी कि नहीं सुनेगा, वह कथा सुनेगा भी कि नहीं सुनेगा, वो विचार सुनेगा भी कि नहीं सुनेगा। ऐसी अवस्था है आलसी दी। एक घटना याद आती है, एक पति ते पत्नी दोनों आलसी बड़े सन। एक बारी सारे जपो सतनाम श्री, दोनों ही बड़े आलसी सन। वो रात सौन लगे, एक दीवा होंदा सी उन्हां दे पास, वो बजाना पैंदा सी। हुण सर्दियां दे दिन सन, उन्हां दा नित झगड़ा हुंदा सी दीवा कौन बजावे। उन्हां ने वारी बन ली, बस एक दिन पत्नी दीवा बजाया करेगी, एक दिन पति दीवा बजाया करेगा, वारी बनी गई। हुण वारी बंधे बंधे एक दिन दोनों जिद फड़ बैठे, वह कवे तू बजा, वह कवे तू बजा। हुण दीवा बलदा पिया, बजांदा दोनों चो कोई नहीं। पति बोलिया, हे देवते, तू अज मेरे ते कृपा करके ये दीवा बजा दे, मैं तेरी इतनी सुखना दे देंगा। फिर बोलिया, अजे भी नहीं तू बजांदा, मैं बड़े उच्चे पहाड़ दे टेले ते चढ़ के तेरी सुखना देने वास्ते आवांगा, तू ये दीवा बजा दे। कदे किस देवी नू, कदे किसे देवते नू, कदे किसे वड़े धार्मिक पुरुष का नाम लै के सुखना सुखी जाए दीवा बजा दे। जब सतनाम श्री, ख्याल करना है, साडे विच ऐसी अवस्था है, साडे विच ऐसी अवस्था है। दीवा बजा दे, बड़िया बड़िया सुखना सुख लिया, पहाड़ ते चढ़ना सुख लिया, पहाड़ ते चढ़ के मैं तेरी सुखना देन आवांगा। इन्हे नू की होया, एक पपक्कड़ आया, एक पतंगा आया, वो दीवे उत्ते आ टपकया, वो सड़ गया, दीवा बुझ गया। ख्याल कर, हुण पत्नी बोली, तू मेरे वास्ते तो एक बड़ा काम खराब कर दिता, एक घर दे दो कदम तो मेरे को तुरे नहीं जाते, पहाड़ कौन चढ़ेगा? जब सतनाम श्री वाहिगुरु, ये पहाड़ कौन चढ़ेगा? ये नाल चंगा सी तू आप ही दीवा बजा देंदा। अगों बोलिया, जिन्हां दियां मैं सुखना सुखियां उन्हां नूं पता नहीं, मैं दीवा तो बजा नहीं सकता, पहाड़ चढ़ के की आना है, तो सुखना कौन दे आए? जब सब तो जानते हैं कि मैं आलसी हाँ। जब सतनाम श्री भाई, वह भी जानते हैं कि मैं आलसी हाँ, तो दीवा कौन बजाना है? वह भी जानते ही ने। ये सचमुच आलसी बंदा गल्लां बड़ियां कमाल दियां करेगा। कदे आलसी कोल बैठो, तुहानू कहानियां बड़ा सुनाएगा। ये निशानी है आलसी दी। ਬੜੀਆਂ ਕਹਾਣੀਆਂ ਸੁਣਾਏਗਾ, ਸਵਰਗ ਦੀਆਂ ਗੱਲਾਂ ਸੁਣਾਏਗਾ, ਪਰ ਸਵਰਗ ਵੇਖਿਆ ਨਹੀਂ। ਆਲਸੀ ਬੰਦਾ ਦੂਜਾ ਰੂਪ ਹੋਏਗਾ, ਦੰਭੀ ਅਤੇ ਪਾਖੰਡੀ ਵੀ ਹੋਏਗਾ। ਪ੍ਰਭ ਸਤਨਾਮ ਸ਼੍ਰੀ ਵਾਹਿਗੁਰੂ। ਆਲਸੀ ਦਾ ਦੂਸਰਾ ਰੂਪ ਦੰਭੀ ਅਤੇ ਪਾਖੰਡੀ ਹੋਏਗਾ। ਇੱਕ ਰੂਪ ਸਵਰਗ ਦੀਆਂ ਗੱਲਾਂ ਕਰੀ ਜਾਏਗਾ, ਇੱਕ ਰੂਪ ਨਰਕ ਦੀਆਂ ਗੱਲਾਂ ਕਰੀ ਜਾਏਗਾ। ਜਬ ਸਤਨਾਮ ਸ਼੍ਰੀ ਵਾਹਿਗੁਰੂ। ਜਿਹੜਾ ਦੰਭੀ ਰੂਪ ਹੋਏਗਾ ਉਹ ਨਰਕ ਦੀਆਂ ਗੱਲਾਂ ਸੁਣਾਈ ਜਾਏਗਾ, ਡਰਾਈ ਜਾਏਗਾ। ਦੂਜਾ ਰੂਪ ਆਲਸੀ ਸਵਰਗ ਦੀਆਂ ਗੱਲਾਂ ਸੁਣਾਈ ਜਾਏਗਾ। ਪਰ ਜਿਨ੍ਹਾਂ ਨੇ ਪਰਮੇਸ਼ਰ ਨੂੰ ਯਾਦ ਕੀਤਾ, ਸੰਤਾਂ ਨੇ ਦੋਨੋਂ ਹੀ ਰੱਦ ਕਰ ਦਿੱਤੇ। ਜਬ ਸਤਨਾਮ ਸ਼੍ਰੀ ਉਹ ਕਹਿਣ ਲੱਗੇ, ਨਾ ਸਾਨੂੰ ਸਵਰਗ ਦੀ ਚਿੰਤਾ ਹੈ ਅਤੇ ਨਾ ਸਾਨੂੰ ਨਰਕ ਦੀ। ਸਵਰਗ ਦੀ ਇੱਛਾ ਨਹੀਂ, ਨਰਕ ਦੀ ਚਿੰਤਾ ਨਹੀਂ। ਜਬ ਸਤਨਾਮ ਸ਼੍ਰੀ ਸੰਤਨ ਦੋ ਰਾਧੇ, ਦੋਨੋਂ ਹੀ ਰੱਦ ਕਰ ਦਿੱਤੇ। ਉਹ ਸੱਚ ਬੋਲੇ, ਨਾ ਸਾਨੂੰ ਸਵਰਗ ਦੀ ਚਿੰਤਾ ਹੈ, ਨਾ ਸਾਨੂੰ ਸਵਰਗ ਦੀ ਇੱਛਾ, ਨਾ ਸਾਨੂੰ ਨਰਕ ਦੀ ਚਿੰਤਾ ਹੈ। ਕਿਉਂਕਿ ਆਲਸੀ ਬੰਦੇ ਨੂੰ ਮਨੋਰਥ ਹੀ ਨਹੀਂ ਪਤਾ ਕਿ ਮੇਰਾ ਮਨੋਰਥ ਕੀ ਹੈ। ਜਿਸ ਨੂੰ ਮਨੋਰਥ ਦਾ ਨਹੀਂ ਪਤਾ, ਉਸ ਨੂੰ ਮੰਜ਼ਿਲ ਦਾ ਨਹੀਂ ਪਤਾ। ਆਲਸੀ ਕਮਾਲ ਦਾ ਹੈ, ਕੀ ਕਰਦਾ? ਉਹ ਕਹਿੰਦਾ, ਬਿਸਤਰਾ ਕੋਈ ਵਿਛਾਵੇ ਸੌਂ ਮੈਂ ਜਾਵਾਂ। ਇਹ ਆਲਸੀ ਦੀ ਨਿਸ਼ਾਨੀ ਹੈ। ਆ ਵੇਖੋ, ਅਸੀਂ ਆਲਸ ਕੱਢਣਾ ਹੈ ਅੱਜ, ਨਹੀਂ ਤਾਂ ਫਿਰ ਜੇ ਨਹੀਂ ਕੱਢਾਂਗੇ ਤਾਂ ਸ਼ਬਦ ਆ ਗਿਆ ਹੈ, ਬਿਸਰੰਤ ਹਰ ਗੋਪਾਲ ਹੈ ਜਪ ਸਤਨਾਮ ਸ਼੍ਰੀ ਨਾਨਕ ਤੇ ਪ੍ਰਾਣੀ ਉਦਿਆਨ ਪਰਮਾ। ਭਟਕਦਾ ਫਿਰ ਇਹ ਕਾ ਜਿਵੇਂ ਜੰਗਲ ਵਿੱਚ ਕੋਈ ਭਟਕਦਾ। ਕਹਿੰਦਾ, ਬਿਸਰਾ ਕੋਈ ਵੀ ਛਾਵੇ ਤੇ ਸੌਂ ਮੈਂ ਜਾਵਾਂ। ਕਹਿੰਦਾ, ਖਾਣਾ ਕੋਈ ਪਕਾਵੇ ਤੇ ਪਰੋਸੇ ਤੇ ਖਾ ਮੈਂ ਲਵਾਂ। ਕਹਿੰਦਾ ਵੀ, ਪਾਠ ਕੋਈ ਕਰੇ ਤੇ ਫਲ ਮੈਂ ਲੈ ਲਵਾਂ। ਕਹਿੰਦਾ, ਪਾਠ ਕੋਈ ਕਰੇ ਤੇ ਫਲ ਮੈਂ ਲਵਾਂ। ਕਹਿੰਦੇ, ਅਰਦਾਸ ਕੋਈ ਕਰੇ ਤੇ ਕੰਮ ਮੇਰਾ ਸਿੱਧ ਹੋ ਜਾਏ। ਮੈਨੂੰ ਤਾਂ ਲੱਗਦਾ ਹੀ ਇਹੀ ਹੈ, ਇਸੇ ਆਲਸੀ ਕਰਕੇ ਹੀ ਅੱਜ ਅਰਦਾਸਾਂ ਵਿਕਰੀਆਂ ਹਨ, ਇਸੇ ਅਰਦਾਸੀ ਕਰਕੇ ਹੀ ਅੱਜ ਸਾਡੇ ਕੀਰਤਨ ਵਿਕਰੇ ਹਨ, ਇਸ ਆਲਸੀ ਕਰਕੇ ਹੀ ਬਾਣੀ ਵਿੱਚ ਹੀ ਜਾ ਰਹੀ ਹੈ। ਕਿਉਂਕਿ ਉਹ ਆਪ ਆਲਸੀ, ਆਪ ਪਾਠ ਨਹੀਂ ਕਰਦਾ, ਆਪ ਕੀਰਤਨ ਨਹੀਂ ਕਰਦਾ, ਆਪ ਬਾਣੀ ਨਹੀਂ ਪੜ੍ਹਦਾ। ਉਹ ਤਾਂ ਕੀਤਾ ਕਿਰਾਇਆ ਪਾਠ ਮੰਗਦਾ, ਜਪ ਸਤਨਾਮ ਸ਼੍ਰੀ, ਕੀਤਾ ਕਿਰਾਇਆ ਪਾਠ ਮੰਗਦਾ, ਉਹ ਤਾਂ ਕੀਤੀ ਕਿਰਾਈ ਅਰਦਾਸ ਮੰਗਦਾ। ਮੈਨੂੰ ਤਿਉਂ ਲੱਗਦਾ ਹੈ, ਜੇ ਉਸਦੇ ਨਾਲ ਪੇਟ ਨਾ ਹੁੰਦਾ ਲੱਗਿਆ ਹੋਇਆ ਆਲਸੀ ਦੇ, ਤਾਂ ਉਹ ਕਹਿੰਦਾ, ਗ੍ਰਾਹੀ ਵੀ ਆਪਣੇ ਮੂੰਹ 'ਚ ਹੋਰ ਕੋਈ ਪਾ ਲਵੇ ਅਤੇ ਰੱਜ ਮੈਂ ਜਾਵਾਂ। ਜਪ ਸਤਨਾਮ ਸ਼੍ਰੀ। ਪਰ ਅਫਸੋਸ ਇਸ ਗੱਲ ਦਾ ਸੀ ਕਿ ਆਲਸੀ ਨੂੰ ਪੇਟ ਲੱਗਿਆ ਹੋਇਆ। ਜੇ ਇੱਕ ਪੇਟ ਨਾਲ ਨਾ ਲੱਗਿਆ ਹੁੰਦਾ ਤਾਂ ਸੱਚ ਸੀ, ਅਤੇ ਇਸਦੇ ਕੋਲ ਮੂੰਹ ਵਿੱਚ ਗ੍ਰਾਹੀ ਪਾਣੀ ਵੀ ਬੜੀ ਔਖੀ ਸੀ। ਇਹ ਜ਼ਰੂਰ ਕਹਿੰਦਾ ਕਿ ਭਾਈ, ਗ੍ਰਾਹੀ ਤੂੰ ਆਪਣੇ ਮੂੰਹ ਵਿੱਚ ਪਾ ਲੈ ਅਤੇ ਰੱਜ ਮੈਂ ਜਾਵਾਂ। ਇਹ ਜ਼ਰੂਰ ਕਹਿੰਦਾ, ਇਹ ਸੱਚ ਹੈ। ਕਿਉਂਕਿ ਆਲਸੀ ਹਨੇਰਾ ਚਾਹੁੰਦਾ, ਚਾਨਣਾ ਨਹੀਂ ਚਾਹੁੰਦਾ। ਕਿਉਂਕਿ ਆਲਸੀ ਨੂੰ ਨੀਂਦ ਬੜੀ ਆਉਂਦੀ ਹੈ, ਬਹੁਤ ਨੀਂਦ ਆਏਗੀ। ਨੀਂਦ ਦਾ ਸੰਬੰਧ ਹਨੇਰੇ ਨਾਲ। ਹਰ ਬੰਦਾ ਕਹਿੰਦਾ ਸੌਣ ਲੱਗਿਆਂ, ਭਈਆ ਬਿਜਲੀ ਬੁਝਾ ਦਿਓ, ਮੈਂ ਸੌਣਾ ਚਾਹੁੰਦਾ, ਥੋੜ੍ਹੀ ਜਿਹੀ ਲਾਈਟ ਵੱਧ ਜਾਏ ਮੇਰੀ ਨੀਂਦ ਖਰਾਬ ਹੁੰਦੀ ਹੈ। ਆਲਸੀ ਤਮੋ ਗੁਣੀ ਹੈ। ਆ ਜਿਹੜਾ ਪਹਿਲਾ ਹੈ ਨਾ ਤਮੋ ਗੁਣ, ਇਹ ਆਲਸੀ ਦਾ ਹੈ। ਆਲਸੀ ਦੀ ਪੱਕੀ ਨਿਸ਼ਾਨੀ ਹੈ, ਜਿੱਥੇ ਉਹ ਆਲਸੀ ਨੀਂਦ ਜ਼ਿਆਦਾ ਲੈਂਦਾ, ਹਨੇਰੇ ਨੂੰ ਮੰਗਦਾ, ਉਤਨਾ ਪੇਟੂ ਵੀ ਬੜਾ ਹੁੰਦਾ। ਜਪ ਸਤਨਾਮ ਸ਼੍ਰੀ, ਖਾਂਦਾ ਵੀ ਬਹੁਤ ਹੈ। ਆਲਸੀ ਜਿੰਨਾ ਖਾਂਦਾ ਉਹਨਾਂ ਕੋਈ ਵੀ ਨਹੀਂ ਖਾ ਸਕਦਾ। ਇਤਨਾ ਖਾ ਲੈਂਦਾ ਆਲਸੀ ਕਿ ਉਸਨੂੰ ਖਾਧਾ ਹੋਇਆ ਹਜ਼ਮ ਵੀ ਨਹੀਂ ਹੁੰਦਾ। ਇਹ ਸੱਚ ਹੈ। ਜਦੋਂ ਆਲਸੀ ਖਾਂਦਾ ਜ਼ਿਆਦਾ, ਆਲਸੀ ਸੌਂਦਾ ਜਾਂਦਾ ਹੈ, ਆਲਸੀ ਹਨੇਰੇ ਨੂੰ ਮੰਗਦਾ ਹੈ, ਅਤੇ ਪਰਮਾਤਮਾ ਨੂੰ ਵਿਸਾਰਨ ਵਾਲਾ ਆਲਸੀ ਉਹ ਅੰਧਕਾਰ ਨੂੰ ਮੰਨੀ ਬੈਠਾ ਜਬ ਸਤਨਾਮ ਸ਼੍ਰੀ ਹੈ। ਐਸਾ ਪਾਪੀ ਹੈ। ਆ ਜਿਤਨੇ ਸਿਨੇਮੇ ਬਣੇ ਨੇ, ਮਨੋਰੰਜਨ ਦੇ ਸਾਧਨ ਬਣੇ ਨੇ, ਸਭ ਆਲਸੀ ਦੇ ਪੈਦਾ ਕੀਤੇ ਹੋਏ ਨੇ। ਹਨੇਰੇ ਵਿੱਚ ਮਨੋਰੰਜਨ ਦਾ ਸਾਧਨ ਵੀ ਹਨੇਰੇ ਵਿੱਚ ਮੰਗਦਾ ਜਬ ਸਤਨਾਮ ਸ਼੍ਰੀ ਹੋ। ਐਸਾ ਆਲਸੀ ਪਾਪੀ ਹੈ। ਪਰ ਹੁਣ ਵਿਚਾਰ ਕਰੀਏ ਵੀ ਆਲਸ ਕਿਵੇਂ ਜਾਵੇ, ਉਸਦੀ ਜੁਗਤ ਕੀ ਹੈ। ਆਪਾਂ ਗੱਲਾਂ ਤਾਂ ਹੋਰ ਵੀ ਜ਼ਿਆਦਾ ਕਰ ਸਕਦੇ ਹਾਂ ਆਲਸ ਦੀਆਂ, ਪਰ ਆਪਾਂ ਜੇ ਨੇੜੇ ਕਰ ਲਈਏ ਤਾਂ ਆਪਾਂ ਇਹ ਹੁਣ ਸਮਝੀਏ ਸਤਿਗੁਰੂ ਜੀ ਸੱਚੇ ਪਾਤਸ਼ਾਹ ਕਿਰਪਾ ਕਰਨ ਕਿ ਆਲਸ ਗਵਾਉਣ ਦੀ ਜੁਗਤ ਕੀ ਹੈ। ਅੱਜ ਜੁਗਤ ਪਤਾ ਚੱਲ ਜਾਏ, ਉਹ ਜੁਗਤ ਅਪਣਾ ਲਈਏ, ਮੁੜ ਕੇ ਜੀਵਨ ਵਿੱਚ ਆਲਸ ਨਾ ਆਵੇ। ਜੇ ਆਲਸ ਨਹੀਂ ਆਏਗਾ ਤਾਂ ਪਰਮੇਸ਼ੁਰ ਨਹੀਂ ਵਿਸਰੇਗਾ। ਜਬ ਸਤਨਾਮ ਸ਼੍ਰੀ ਬਈ, ਆਲਸ ਦੀ ਜੁਗਤ ਇੱਕੋ ਇੱਕ ਹੈ, ਗਵਾਉਣ ਦੀ ਇੱਕ ਹੈ, ਇੱਕੋ ਹੀ ਹੈ। ਪਿਆਰ ਨਾਲ ਸਰਵਣ ਕਰੋਗੇ, ਆਲਸ ਗਵਾਉਣ ਦੀ ਜੁਗਤ ਹੈ ਇੰਤਜ਼ਾਰ। ਇੱਕ ਵਾਰੀ ਸਾਰੇ ਜਪੋ ਸਤਨਾਮ ਸ਼੍ਰੀ। ਜੇ ਤੁਹਾਡੇ ਵਿੱਚ ਇੰਤਜ਼ਾਰ ਦੀ ਅਵਸਥਾ ਆ ਜਾਏ, ਆਲਸ ਚਲਾ ਜਾਏਗਾ। ਤੁਸੀਂ ਪੁੱਛੋਗੇ ਕੀ ਗੱਲ, ਪਤਨੀ ਦਾ ਪਤੀ ਘਰ ਨਾ ਆਇਆ ਹੋਵੇ, ਪਰ ਹਰ ਇੰਤਜ਼ਾਰ ਦੇ ਨਾਲ ਪਿਆਰ ਦਾ ਸੰਬੰਧ ਹੈ, ਹਰ ਪਿਆਰ ਦੇ ਨਾਲ ਉਤਸ਼ਾਹ ਦਾ ਸੰਬੰਧ ਹੈ। ਜਬ ਸਤਨਾਮ ਸ਼੍ਰੀ। ਜੇ ਇੰਤਜ਼ਾਰ ਵਿੱਚ ਪਿਆਰ ਨਹੀਂ ਤਾਂ ਇੰਤਜ਼ਾਰ ਵੀ ਨਹੀਂ। ਜੇ ਪਿਆਰ ਵਿੱਚ ਉਤਸ਼ਾਹ ਨੇ ਜਨਮ ਨਹੀਂ ਲਿਆ ਤਾਂ ਫਿਰ ਇੰਤਜ਼ਾਰ ਵੀ ਨਹੀਂ। ਜਪ ਸਤਨਾਮ ਸ਼੍ਰੀ। ਆਲਸ ਨੂੰ ਗਵਾਉਣ ਦਾ ਗੁਣ ਹੈ ਇੰਤਜ਼ਾਰ। ਪਤੀ ਕਰਨਾ ਆਇਆ ਹੋਵੇ, ਪਤਨੀ ਨੂੰ ਨੀਂਦ ਨਹੀਂ ਆਉਂਦੀ। ਕਿੰਨੀਆਂ ਕਿੰਨੀਆਂ ਰਾਤਾਂ ਅਨੀਂਦੀਆਂ ਕੱਟ ਲੈਂਦੀ ਹੈ, ਵਾਰ ਵਾਰ ਬਨੇਰੇ 'ਤੇ ਜਾਂਦੀ ਹੈ, ਵਾਰ ਵਾਰ ਬਨੇਰੇ 'ਤੇ ਜਾਂਦੀ, ਵਾਰ ਵਾਰ ਉਹਨਾਂ ਰਾਹਾਂ 'ਤੇ ਨੈਣ ਵਿਛਾਈ ਬੈਠੀ ਹੈ। ਉਹਨੂੰ ਕੋਈ ਪੁੱਛੇ ਤੇਰਾ ਆਲਸ ਕਿੱਥੇ ਗਿਆ, ਜਪ ਸਤਨਾਮ ਸ਼੍ਰੀ, ਤੇਰੀ ਨੀਂਦ ਕਿੱਥੇ ਗਈ, ਉਹ ਜ਼ਰੂਰ ਕਹੇਗੀ ਮੋਹੇ ਰਹਿਣ ਨਾ ਵਿਹਾਵੈ, ਨੀਂਦ ਨਾ ਆਵੈ ਬਿਨ ਦੇਖੈ ਗੁਰਦਰਬਾਰ। ਆਖੇਗੀ ਪੰਥ ਨਿਹਾਰੇ ਕਾਮਨੀ, ਲੋਚਨ ਭਰੀ ਲੇ ਉਸਾਸਾ, ਉਰ ਨ ਪੀਜੈ ਪੱਗ ਨ ਖਿਸੈ, ਹਰ ਦਰਸ਼ਨ ਕੀ ਆਸਾ। ਜੇ ਇੰਤਜ਼ਾਰ ਹੈ, ਪਰ ਜਦੋਂ ਇੰਤਜ਼ਾਰ ਹੈ ਤੁਹਾਡੇ ਵਿੱਚ ਆਲਸ ਨਹੀਂ ਆਉਂਦਾ, ਸਾਡੇ ਵਿੱਚ ਆਲਸ ਨਹੀਂ ਆਉਂਦਾ, ਇਹ ਸੱਚ ਹੈ। ਅਸੀਂ ਰੇਲ ਗੱਡੀ ਦੀ ਇੰਤਜ਼ਾਰ ਵਿੱਚ ਖੜ੍ਹੇ ਹੋਈਏ ਅਤੇ ਸਾਡੇ ਵਿੱਚ ਆਲਸ ਨਹੀਂ ਹੁੰਦਾ ਕਿ ਝੱਟ ਹੁੰਦਾ ਕਿ ਅਸੀਂ ਗੱਡੀ ਵਿੱਚ ਬੈਠਣਾ, ਸਟੇਸ਼ਨ ਦੇ ਪਲੇਟਫਾਰਮ 'ਤੇ ਖੜ੍ਹ ਕੇ ਗੱਡੀ ਆਏਗੀ ਵਿੱਚ ਬੈਠ ਜਾਈਏ, ਗੱਡੀ ਆ ਰਹੀ ਹੈ, ਇੰਤਜ਼ਾਰ ਹੈ। ਹਰ ਇੰਤਜ਼ਾਰ ਦੇ ਨਾਲ ਪਿਆਰ ਹੈ, ਆਲਸ ਚਲਾ ਜਾਂਦਾ। ਬੱਚੇ ਦੇ ਪੇਪਰ ਨੇ, ਉਹ ਪਾਸ ਹੋਣਾ ਚਾਹੁੰਦਾ, ਨਤੀਜਾ ਚੰਗਾ ਚਾਹੁੰਦਾ, ਕਿ ਉਸ ਨੂੰ ਜੇ ਨਤੀਜੇ ਦੀ ਇੰਤਜ਼ਾਰ ਹੈ ਤਾਂ ਪੜ੍ਹਾਈ ਵਿੱਚ ਕੋਈ ਆਲਸ ਨਹੀਂ ਹੈ। ਜਬ ਸਤਨਾਮ ਸ਼੍ਰੀ। ਜੇ ਉਸ ਨੂੰ ਪਾਸ ਹੋਣ ਦੀ ਇੰਤਜ਼ਾਰ ਨਹੀਂ ਤਾਂ ਉਹ ਪੜ੍ਹਾਈ ਵਿੱਚ ਵੀ ਆਲਸ ਕਰੇਗਾ। ਜਨਮ ਦੇਣ ਵਾਲੀ ਮਾਤਾ ਨੂੰ ਜਨਮ ਪੀੜਾ ਹਨ, ਪਰ ਇੰਤਜ਼ਾਰ ਦੇ ਵਿੱਚ ਭੁੱਲੀ ਬੈਠੀ ਹੈ ਕਿ ਜਿਸ ਜੀਵ ਨੇ ਆਉਣਾ ਉਸ ਦਾ ਇੰਤਜ਼ਾਰ ਹੈ। ਜਪ ਸਤਨਾਮ ਸ਼੍ਰੀ। ਇੱਕ ਜੀਵ ਦੇ ਆਗਮਨ ਦਾ ਇੰਤਜ਼ਾਰ ਹੈ, ਅਜੇ ਉਸ ਦਾ ਮੁੱਖ ਨਹੀਂ ਵੇਖਿਆ, ਉਸ ਦਾ ਸਰੂਪ ਨਹੀਂ ਵੇਖਿਆ, ਪਰ ਇੰਤਜ਼ਾਰ ਹੈ ਉਸ ਦੇ ਪਿਆਰ ਵਿੱਚ। ਜਨਮ ਪੀੜਾਂ ਬਰਦਾਸ਼ਤ ਵੀ ਕਰੀ ਜਾਂਦੀ ਹੈ, ਪਰ ਇੰਤਜ਼ਾਰ ਵਿੱਚ ਆਲਸ ਨਹੀਂ ਹੈ। ਜਪ ਸਤਨਾਮ ਸ਼੍ਰੀ। ਜਦੋਂ ਉਹ ਹੀ ਬੱਚੇ ਨੂੰ ਵੇਖਦੀ ਹੈ ਤਾਂ ਉਸਦੀਆਂ ਜਨਮ ਪੀੜਾਂ ਭੁੱਲ ਜਾਂਦੀਆਂ ਨੇ। ਜਪ ਸਤਨਾਮ ਸ਼੍ਰੀ। ਬੱਚੇ ਦਾ ਮੁੱਖ ਵੇਖ ਕੇ ਹੀ ਜਨਮ ਪੀੜਾਂ ਭੁੱਲ ਜਾਂਦੀਆਂ। ਬੱਚੇ ਆਪਣੇ ਨਤੀਜਾ ਸੁਣ ਕੇ ਹੀ ਮੈਂ ਪਾਸ ਹੋ ਗਿਆ, ਆਪਣੀ ਉਸ ਵਕਤ ਰਾਤਾਂ ਜਿਹੜੀਆਂ
ਅਨੀਂਦੇ ਜਾਗੀਆਂ ਹੁੰਦੀਆਂ ਨੇ, ਉਹਨਾਂ ਦੇ ਦੁੱਖ ਭੁੱਲ ਜਾਂਦੇ ਨੇ ਜਪ ਸਤਨਾਮ ਸ਼੍ਰੀ ਗੁਰੂ। ਪਤੀ ਦਾ ਘਰ ਆ ਜਾਣਾ, ਪਤੀ ਦਾ ਮੁੱਖ ਵੇਖ ਲੈਣਾ, ਉਹ ਇੰਤਜ਼ਾਰ ਦੀਆਂ ਘੜੀਆਂ ਜੋ ਲੰਘੀਆਂ ਸੀ ਉਹ ਸੁੱਖ ਸਰੂਪ ਹੋ ਕੇ ਜਾਪਣ ਲੱਗ ਪੈਂਦੇ ਨੇ। ਸੱਚ ਹੈ ਇੰਤਜ਼ਾਰ ਦਾ ਸੰਬੰਧ ਵੀ ਪਿਆਰ ਨਾਲ ਹੈ। ਸਮਝਣਾ ਪਏਗਾ ਜਿਸ ਦੇ ਇੰਤਜ਼ਾਰ ਵਿੱਚ ਇਹ ਜੀਵ ਖੜ੍ਹਾ ਉਸ ਨਾਲ ਇਸ ਦਾ ਸੰਬੰਧ ਕੈਸਾ ਹੈ। ਜਪ ਸਤਨਾਮ ਸ਼੍ਰੀ ਗੁਰੂ ਇਹ ਸੋਚਣਾ ਪਏਗਾ। ਜਿਸ ਦੇ ਇੰਤਜ਼ਾਰ ਵਿੱਚ ਹੈ ਜਦੋਂ ਆਲਸੀ ਨਹੀਂ ਰਿਹਾ ਉਸ ਨਾਲ ਇਸ ਦਾ ਸੰਬੰਧ ਕੈਸਾ ਹੈ। ਦਾਸ ਨੇ ਕਈ ਵਾਰੀ ਇਹ ਵਿਚਾਰ ਹੁੰਦਾ ਹੈ ਜਦੋਂ ਸਾਡੇ ਘਰ ਕਿਸੇ ਨੇ ਆਉਣਾ ਹੋਵੇ, ਬੜਾ ਹੀ ਪਿਆਰਾ ਹੋਵੇ, ਬੜਾ ਹੀ ਪਿਆਰਾ ਹੋਵੇ, ਬੜਾ ਹੀ ਪਿਆਰਾ ਮਿੱਤਰ ਹੋਵੇ, ਅਤੇ ਅਸੀਂ ਪਤਾ ਕੀ ਕਰਦੇ ਹਾਂ ਉਸ ਸਮੇਂ ਤੱਕ ਇੰਤਜ਼ਾਰ ਵਿੱਚ ਬੈਠੇ ਰਹਿੰਦੇ ਹਾਂ। ਇੰਤਜ਼ਾਰ 'ਚ ਬੈਠੇ ਬੈਠੇ ਪਤਾ ਨਾਲ ਇੱਕ ਹੋਰ ਕੰਮ ਕੀ ਕਰਦੇ ਹਾਂ, ਉਸਦੇ ਆਉਣ ਤੋਂ ਪਹਿਲਾਂ ਜਿਹੜੀ ਚੰਗੀ ਤੋਂ ਚੰਗੀ ਵਸਤੂ ਹੁੰਦੀ ਹੈ ਨਾ ਅਸੀਂ ਕਹਿੰਦੇ ਹਾਂ ਬਹੁਤ ਹੀ ਚੰਗੀ ਹੋਵੇ। ਅਜੇ ਮਿੱਤਰ ਨੂੰ ਨਹੀਂ ਪਤਾ ਜਿਹਨੇ ਆਉਣਾ, ਜਿਹੜੀ ਅਸੀਂ ਆਪਣੇ ਆਪ ਨੂੰ ਚੰਗੀ ਵਸਤੂ ਸਮਝਦੇ ਹਾਂ ਨਾ ਉਹ ਪਹਿਲਾਂ ਤਿਆਰ ਹੀ ਕਰੀ ਦੀ ਹੈ, ਉਹ ਤਿਆਰ ਕਰਕੇ ਰੱਖੀ ਦੀ ਹੈ ਕਿ ਮੇਰਾ ਪਿਆਰਾ ਆਏਗਾ, ਇੰਤਜ਼ਾਰ ਖਤਮ ਹੋ ਜਾਏਗੀ, ਮੇਰੇ ਕੋਲ ਬੈਠੇਗਾ ਤਾਂ ਮੈਂ ਇਹ ਭੇਟਾ ਉਸਦੇ ਚਰਨਾਂ ਵਿੱਚ ਰੱਖਾਂਗਾ। ਜੋ ਸਤਨਾਮ ਸ਼੍ਰੀ ਠੀਕ ਹੈ ਨਾ, ਅਤੇ ਇਹ ਸੱਚ ਹੈ ਜਦੋਂ ਭੇਟਾ ਰੱਖੀ ਦੀ ਹੈ। ਹੁਣ ਇਹ ਗੱਲ ਇੱਕ ਹੋਰ ਹੈ ਕਿ ਜਿਹੜੀ ਤੁਸੀਂ ਭੇਟਾ ਰੱਖੀ ਹੈ ਉਹ ਪਿਆਰੇ ਨੂੰ ਸਵੀਕਾਰ ਵੀ ਹੋਣੀ ਚਾਹੀਦੀ ਹੈ। ਜਪ ਸਤਨਾਮ ਸ਼੍ਰੀ ਦੇ ਜਦੋਂ ਸਵੀਕਾਰ ਹੋ ਜਾਏ ਤੁਹਾਡੀ ਰੱਖੀ ਹੋਈ ਭੇਟਾ, ਫਿਰ ਤੁਸੀਂ ਵੇਖਣਾ ਕਿ ਸਾਡੇ ਅਤੇ ਤੁਹਾਡੇ ਵਿੱਚ ਕੀ ਅਵਸਥਾ ਹੁੰਦੀ ਹੈ। ਅਤੇ ਫਿਰ ਮੈਂ ਸੱਚ ਕਹਿ ਦਿਆਂ ਪਰਮਾਤਮਾ ਨਾਲ ਪਿਆਰ ਹੋ ਜਾਏ, ਉਸ ਦੀ ਇੰਤਜ਼ਾਰ ਹੋ ਜਾਏ। ਜਪ ਸਤਨਾਮ ਸ਼੍ਰੀ ਜਿਹੜੇ ਪਿਆਰ ਪਰਮਾਤਮਾ ਨਾਲ ਪਿਆਰ ਹੋ ਜਾਏ ਉਸ ਦੀ ਇੰਤਜ਼ਾਰ ਹੋ ਜਾਏ, ਉਸ ਦੀ ਇੰਤਜ਼ਾਰ ਵਿੱਚ ਯਾਦ ਰਹੇ ਹਰ ਸਮੇਂ, ਉਸ ਦੀ ਯਾਦ ਰਹੇ, ਉਸ ਦੀ ਯਾਦ ਵਿੱਚ ਮੈਂ ਸੱਚ ਆਖਾਂਗਾ ਅਤੇ ਯਾਦ ਕਰਨ ਵਾਲਾ ਪਤਾ ਕੀ ਸੋਚੇਗਾ, ਸਭ ਤੋਂ ਅਮੋਲਕ ਵਸਤੂ ਮੇਰੇ ਪ੍ਰਾਣ ਹਨ, ਹੇ ਪਿਆਰੇ ਜੇ ਤੂੰ ਮੇਰੇ ਕੋਲ ਆ ਜਾਵੇਂ ਤਾਂ ਮੈਂ ਸਭ ਤੋਂ ਪਹਿਲਾਂ ਮੈਂ ਆਪਣੀ ਪ੍ਰਾਣਾਂ ਦੀ ਭੇਟਾ ਤੇਰੇ ਅੱਗੇ ਕਰ ਦਿੰਦਾ। ਜਪ ਸਤਨਾਮ ਸ਼੍ਰੀ ਇਹ ਕਹਿਣ ਨਾਲ ਗੱਲ ਨਹੀਂ ਹੈ। ਔਰ ਜਿਹੜਾ ਹੁਣ ਪ੍ਰਾਣ ਭੇਟ ਕਰਨ ਲੱਗਿਆ ਕਦੇ ਕੋਈ ਸੋਚ ਸਕਦਾ ਹੁਣ ਆਲਸੀ ਹੋਏਗਾ ਜਪ ਸਤਨਾਮ ਸ਼੍ਰੀ ਵਾਹਿਗੁਰੂ, ਕੋਈ ਸੋਚ ਸਕਦਾ ਹੇ ਪ੍ਰਭੂ ਕਿਰਪਾ ਕਰੋ, ਕੀੜੀ ਦੇ ਘਰ ਭਗਵਾਨ ਆਇਆ, ਮੇਰੇ ਪ੍ਰਾਣ ਹੀ ਤੁਹਾਡੇ ਚਰਨਾਂ ਵਿੱਚ ਹਾਜ਼ਰ ਹਨ, ਪ੍ਰਾਣ ਹੀ ਸਵੀਕਾਰ ਕਰੋ। ਪਰ ਜਿਸ ਦਾ ਪਿਆਰ ਹੈ ਅਤੇ ਮੇਰਾ ਪਿਆਰਾ ਪਤਾ ਕੀ ਕਹਿੰਦਾ, ਪ੍ਰਾਣ ਵੀ ਉਸੇ ਦੇ ਸਵੀਕਾਰ ਹੋਣਗੇ ਜਿਸ ਨੇ ਪਿਆਰੇ ਦੇ ਹੁਕਮ ਨੂੰ ਸੁਣਿਆ, ਸਮਝਿਆ ਅਤੇ ਮੰਨਿਆ ਹੈ। ਜਪ ਸਤਨਾਮ ਸ਼੍ਰੀ ਉਹ ਪ੍ਰਾਣ ਸਵੀਕਾਰ ਕਰਦਾ, ਉਹ ਭੇਟਾ ਸਵੀਕਾਰ ਹੁੰਦੀ ਹੈ ਜਿਸ ਦੇ ਅੱਗੇ ਰੱਖ ਰਹੇ ਹਾਂ ਕਿ ਸਿਰਫ ਭੇਟਾ ਹੀ ਰੱਖ ਰਹੇ ਹਾਂ ਕਿ ਕੀ ਉਸਦਾ ਹੁਕਮ ਵੀ ਮੰਨੀਦਾ ਹੈ। ਇੱਕ ਗੱਲ ਹੋਰ, ਜਿਵੇਂ ਪਿਆਰੇ ਦੀ ਇੰਤਜ਼ਾਰ ਹੈ, ਪਿਆਰੇ ਦੀ ਇੰਤਜ਼ਾਰ ਲਈ ਪਿਆਰ ਪਾਉਣ ਲਈ ਜੁਗਤ ਕੀ ਹੈ? ਜਪ ਸਤਨਾਮ ਸ਼੍ਰੀ ਗੁਰੂ। ਹੁਣ ਜਿਸ ਪਿਆਰੇ ਦੇ ਇੰਤਜ਼ਾਰ ਲਈ ਅਸੀਂ ਪ੍ਰਾਣ ਭੇਟਾ ਕਰਨਾ ਚਾਹੁੰਦੇ ਹਾਂ, ਉਸ ਪਿਆਰੇ ਦੇ ਪਿਆਰ ਲਈ ਉਸਦੇ ਪਿਆਰ ਨੂੰ ਪਾਉਣ ਦੀ ਜੁਗਤ ਕੀ ਹੈ? ਅਤੇ ਸੱਚ ਮੈਂ ਆਖਦੇ ਹਾਂ ਕਿ ਜਿਸ ਨੂੰ ਹਰ ਸਮੇਂ ਮੌਤ ਦੀ ਇੰਤਜ਼ਾਰ ਹੈ ਉਹ ਵੀ ਆਲਸੀ ਨਹੀਂ ਹੈ। ਜਪ ਸਤਨਾਮ ਸ਼੍ਰੀ ਗੁਰੂ। ਜਿਨ੍ਹਾਂ ਨੂੰ ਮੌਤ ਦੀ ਇੰਤਜ਼ਾਰ ਨਹੀਂ ਉਹ ਆਲਸੀ ਨੇ, ਜਿਨ੍ਹਾਂ ਨੂੰ ਮੌਤ ਦੀ ਇੰਤਜ਼ਾਰ ਰਹਿੰਦੀ ਹੈ ਉਹ ਚੇਤੇ ਰੱਖਦੇ ਨੇ, ਜਿਨ੍ਹਾਂ ਨੂੰ ਮੌਤ ਦੀ ਇੰਤਜ਼ਾਰ ਹੈ ਉਹ ਪ੍ਰਭੂ ਦੀ ਬੰਦਗੀ ਕਰਦੇ ਨੇ, ਜਿਨ੍ਹਾਂ ਨੂੰ ਮੌਤ ਦੀ ਇੰਤਜ਼ਾਰ ਹੈ ਤਾਂ ਉਹ ਫਿਰ ਪਿਆਰ ਵੀ ਕਰਦੇ, ਮੌਤ ਦੀ ਇੰਤਜ਼ਾਰ ਹੈ ਜੇ ਚੇਤੇ ਹੈ, ਉੱਥੇ ਆਲਸ ਕੋਈ ਨਹੀਂ ਹੈ। ਸੱਚਮੁੱਚ ਫਿਰ ਉਹ ਆਲਸੀ ਨਹੀਂ ਹੁੰਦਾ ਜਿਸ ਨੂੰ ਮੌਤ ਦੀ ਇੰਤਜ਼ਾਰ ਹੈ। ਰਾਜੇ ਜਨਕ ਨੇ ਸੁਖਦੇਵ ਮੁਨੀ ਨੂੰ ਗਿਆਨ ਦੇਣ ਲੱਗਿਆਂ ਇੱਕ ਗੱਲ ਆਖੀ,
ਹੇ ਸੁਖਦੇਵ ਮੁਨੀ, ਤੂੰ ਇਸ ਸ਼ਹਿਰ ਦਾ ਇੱਕ ਚੱਕਰ ਲਗਾ ਕੇ ਆ। ਸੁਖਦੇਵ ਮੁਨੀ ਰਾਜੇ ਜਨਕ ਦੇ ਕਹਿਣ 'ਤੇ ਉਸ ਸ਼ਹਿਰ ਦਾ ਚੱਕਰ ਲਗਾਉਣ ਚਲਾ ਗਿਆ। ਜਦੋਂ ਪੂਰਾ ਚੱਕਰ ਲਗਾ ਕੇ ਆਇਆ, ਰਾਜੇ ਜਨਕ ਨੇ ਪੁੱਛਿਆ, ਹੁਣ ਤੇਰੀ ਅਵਸਥਾ ਕੀ ਹੈ? ਆਖਣ ਲੱਗਿਆ, ਮੈਂ ਸ਼ਹਿਰ ਵਿੱਚ ਬਹੁਤ ਕੁਛ ਦੇਖਿਆ, ਮੈਂ ਬੜੀਆਂ ਖੇਲਾਂ ਵੇਖੀਆਂ, ਲੋਕ ਹੱਸਦੇ ਵੇਖੇ, ਮੈਂ ਲੋਕ ਨੱਚਦੇ ਟੱਪਦੇ ਵੇਖੇ, ਮੈਂ ਸ਼ਹਿਰ ਦੀਆਂ ਸਾਰੀਆਂ ਰੌਣਕਾਂ ਨੂੰ ਵੇਖਿਆ, ਮੈਂ ਸ਼ਹਿਰ ਦੇ ਵਿੱਚ ਜੰਮਦੇ ਜੀਵ ਵੇਖੇ, ਮਰਦੇ ਵੀ ਵੇਖੇ, ਮੈਂ ਮੁਰਦੇ ਵੀ ਵੇਖੇ, ਹਾਹਾਕਾਰ ਵੀ ਵੇਖੀ, ਪੁਕਾਰਾਂ ਵੀ ਵੇਖੀਆਂ, ਮੈਂ ਸ਼ਹਿਰ ਵਿੱਚ ਠੱਗੀਆਂ ਹੁੰਦੀਆਂ ਵੀ ਵੇਖੀਆਂ, ਅਤੇ ਸ਼ਹਿਰ ਵਿੱਚ ਭਗਤੀ ਦੇ ਭਗਤਾਂ ਵੱਲੋਂ ਉਪਰਾਲੇ ਵੀ ਵੇਖੇ। ਰਾਜੇ ਜਨਕ ਨੇ ਕਿਹਾ, ਤੇਰੀ ਕੀ ਅਵਸਥਾ ਹੈ? ਸੁਖਦੇਵ ਮੁਨੀ, ਹੁਣ ਤੇਰੀ ਕੀ ਅਵਸਥਾ ਹੈ? ਕਹਿਣ ਲੱਗਿਆ, ਮੇਰਾ ਮਨ ਇਸ ਸ਼ਹਿਰ ਦੇ ਜੋ ਖੇਲਾਂ ਹਨ ਉਹਨਾਂ ਖੇਲਾਂ ਵਿੱਚ ਮਸਤ ਹੋ ਗਿਆ। ਕਹਿੰਦੇ, ਤੇਰਾ ਮਨ ਖੇਲਾਂ ਵਿੱਚ ਮਸਤ ਹੋ ਗਿਆ, ਅਤੇ ਹੁਣ ਤੇਰਾ ਮਸਤ ਮਨ ਦੀ ਕੀ ਅਵਸਥਾ ਹੈ? ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਕਹਿੰਦੇ, ਉਹਨਾਂ ਵਿੱਚ ਹੀ ਉਰਜ ਗਿਆ। ਉਰਜਣ ਤੋਂ ਬਾਅਦ ਤੇਰੀ ਕੀ ਅਵਸਥਾ ਹੈ? ਕਹਿੰਦੇ, ਮੈਂ ਉਸੇ ਨੂੰ ਹੀ ਸੱਚ ਮੰਨ ਲਿਆ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਕਿਉਂ ਮੰਨਿਆ ਸੱਚ? ਮੈਨੂੰ ਉਹਨਾਂ ਵਿੱਚ ਸੁੱਖ ਵੀ ਜਾਪੇ ਹਨ, ਮੈਂ ਆਪਣੇ ਆਪ ਨੂੰ ਸਮਝ ਨਹੀਂ ਸਕਿਆ ਕਿ ਮੈਂ ਉੱਧਰ ਕਿਉਂ ਫਸ ਗਿਆ ਹਾਂ। ਰਾਜੇ ਜਨਕ ਨੇ ਬੁਲਾਇਆ, ਦੂਸਰਾ ਦਿਨ ਆ ਗਿਆ। ਕਹਿੰਦੇ, ਇੱਕ ਦੀਵਾ ਹੈ, ਦੀਵੇ ਵਿੱਚ ਤੇਲ ਭਰ ਦਿੱਤਾ ਅਤੇ ਸੁਖਦੇਵ ਮੁਨੀ ਦੇ ਹੱਥ ਵਿੱਚ ਫੜਾ ਦਿੱਤਾ, ਮਗਰ ਹੀ ਇੱਕ ਬੰਦਾ ਤਲਵਾਰ ਲੈ ਕੇ ਮਗਰ ਤੋਰ ਦਿੱਤਾ, ਨੰਗੀ ਤਲਵਾਰ ਲੈ ਕੇ ਆਖਿਆ, ਸ਼ਹਿਰ ਦਾ ਚੱਕਰ ਲਗਾ ਕੇ ਆ, ਦੀਵਾ ਫੜ ਕੇ ਵੇਖੀ, ਇੱਕ ਤੇਲ ਦਾ ਤੁਪਕਾ ਵੀ ਧਰਤੀ 'ਤੇ ਨਾ ਡਿੱਗੇ, ਜੇ ਤੇਲ ਦਾ ਤੁਪਕਾ ਡਿੱਗ ਗਿਆ ਤਾਂ ਇਹ ਤਲਵਾਰ ਦੇ ਨਾਲ ਤੇਰਾ ਸਿਰ ਕੱਟ ਦਿੱਤਾ ਜਾਏਗਾ। ਹੁਣ ਸੁਖਦੇਵ ਮੁਨੀ ਸਾਰੇ ਸ਼ਹਿਰ ਦਾ ਚੱਕਰ ਲਗਾ ਕੇ ਆ ਗਿਆ, ਇੱਕ ਤੇਲ ਦਾ ਤੁਪਕਾ ਵੀ ਨਹੀਂ ਡਿੱਗਿਆ। ਰਾਜੇ ਜਨਕ ਨੇ ਪੁੱਛਿਆ, ਹੁਣ ਕੀ ਤੂੰ ਵੇਖਿਆ? ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਹੁਣ ਤੂੰ ਸ਼ਹਿਰ ਵਿੱਚ ਕੀ ਵੇਖਿਆ? ਕਹਿੰਦੇ, ਤੁਹਾਨੂੰ ਵੇਖਣ ਦੀ ਚੇਤੇ ਸੀ, ਮੈਨੂੰ ਮੌਤ ਚੇਤੇ ਸੀ। ਜਪੋ ਸਤਨਾਮ ਸ਼੍ਰੀ। ਜੇ ਮੈਂ ਇੱਕ ਅੱਖ ਦੀ ਪਲਕ ਇੱਕ ਵਾਰੀ ਦੂਸਰੇ ਪਾਸੇ ਵੇਖਣ ਵਿੱਚ ਲਾ ਦਿੱਤੀ ਤਾਂ ਤੇਲ ਡੁੱਲ ਜਾਏਗਾ। ਜੇ ਤੇਲ ਦਾ ਤੁਪਕਾ ਡੁੱਲ ਗਿਆ, ਮਗਰ ਤਲਵਾਰ ਵਾਲਾ ਮੇਰੀ ਗਰਦਨ ਕੱਟ ਦੇਗਾ। ਮੈਨੂੰ ਮੌਤ ਦਾ ਡਰ ਸੀ ਅਤੇ ਇਸ ਦੀਵੇ ਨਾਲ ਪਿਆਰ ਹੋ ਗਿਆ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਮੈਨੂੰ ਮੌਤ ਦੀ ਇੰਤਜ਼ਾਰ ਸੀ, ਧਿਆਨ ਮੇਰਾ ਦੀਵੇ ਵਿੱਚ ਟਿਕ ਗਿਆ। ਮੇਰੀ ਮੌਤ ਦੀ ਇੰਤਜ਼ਾਰ ਸੀ, ਧਿਆਨ ਮੇਰਾ ਇਸ ਦੀਵੇ ਦੇ ਤੇਲ ਵਿੱਚ ਟਿਕ ਗਿਆ। ਰਾਜਾ ਜਨਕ ਬੋਲੇ, ਜੇ ਹਰ ਸਮੇਂ ਤੈਨੂੰ ਮੌਤ ਦਾ ਇੰਤਜ਼ਾਰ ਰਹੇ ਤਾਂ ਧਿਆਨ ਤੇਰਾ ਪਰਮਾਤਮਾ ਵਿੱਚ ਟਿਕ ਜਾਏ। ਜਪੋ ਸਤਨਾਮ ਸ਼੍ਰੀ। ਫਿਰ ਤੇਰਾ ਧਿਆਨ ਪਰਮਾਤਮਾ ਵਿੱਚ ਟਿਕ ਸਕਦਾ ਹੈ, ਜੇ ਹਰ ਸਮੇਂ ਤੈਨੂੰ ਮੌਤ ਦਾ ਇੰਤਜ਼ਾਰ ਰਹੇ। ਅਤੇ ਫਿਰ ਤਾਂ ਸੱਚ ਗੱਲ ਆ ਗਈ ਸਾਹਮਣੇ। ਕੀ ਸੱਚ ਗੱਲ ਸਾਹਮਣੇ ਆਈ? ਜਿੱਥੇ ਮੌਤ ਦੀ ਇੰਤਜ਼ਾਰ ਹੈ ਉੱਥੇ ਪਿਆਰ ਹੈ, ਜਿੱਥੇ ਇੰਤਜ਼ਾਰ ਹੈ ਉੱਥੇ ਪਿਆਰ ਹੈ। ਜੇ ਪਿਆਰੇ ਦੀ ਇੰਤਜ਼ਾਰ ਰਹੇ ਤਾਂ ਪਿਆਰੇ ਦਾ ਪਿਆਰ ਰਹੇਗਾ, ਪਿਆਰੇ ਦੀ ਇੰਤਜ਼ਾਰ ਵਿੱਚ ਪਿਆਰੇ ਦਾ ਪਿਆਰ ਹੈ। ਸੱਚਮੁੱਚ ਬੜਾ ਹੀ ਪਿਆਰ ਹੈ, ਪਿਆਰੇ ਦਾ ਪਿਆਰ ਵੀ ਬੜਾ ਪਿਆਰ ਹੈ। ਅਤੇ ਫਿਰ ਇਹ ਗੱਲ ਯਕੀਨ ਕਰਕੇ ਜਾਣਾ
ਜਿਹੜੇ ਬ੍ਰਹਮ ਨਾਲ ਪਿਆਰ ਕਰਦੇ ਨੇ, ਬ੍ਰਹਮ ਦੀ ਇੰਤਜ਼ਾਰ ਕਰਦੇ ਨੇ, ਇਹੋ ਪਿਆਰ ਹੀ ਉਹਨਾਂ ਲਈ, ਪਿਆਰੇ ਦਾ ਪਿਆਰ ਹੀ, ਬ੍ਰਹਮ ਦਾ ਪਿਆਰ ਹੀ ਉਹਨਾਂ ਲਈ ਪਰਮ ਧਨ ਹੈ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਇਹ ਸ਼ਬਦ ਮੈਂ ਕਿਉਂ ਵਰਤਿਆ? ਪਰਮ ਧਨ, ਧਨ ਤਾਂ ਬਹੁਤ ਸੁਣੇ ਨੇ, ਪਰ ਇਹ ਐਸਾ ਪਰਮ ਧਨ ਹੈ ਜਿਹੜਾ ਬ੍ਰਹਮ ਦੀ ਇੰਤਜ਼ਾਰ ਵਿੱਚ ਪਿਆਰ ਕਰਦਾ ਹੈ, ਇਹ ਉਸਦੇ ਲਈ ਪਰਮ ਧਨ ਹੈ। ਸੰਸਾਰ ਦਾ ਕੋਈ ਧਨ ਵੀ ਉਸ ਪਿਆਰੇ ਦੀ ਇੰਤਜ਼ਾਰ ਤੋਂ, ਉਸ ਨੂੰ ਪਿਆਰ ਕਰਨ ਵਾਲੇ ਨੂੰ ਨਹੀਂ ਹਟਾ ਸਕਦਾ, ਕੋਈ ਲੋਭ ਉਸ ਨੂੰ ਪਰੇ ਨਹੀਂ ਹਟਾ ਸਕਦਾ। ਜਬ ਸਤਨਾਮ ਸ਼੍ਰੀ ਵਾਹਿਗੁਰੂ, ਉਹ ਆਪਣੇ ਆਪ ਨੂੰ ਕੁਰਬਾਨ ਕਰ ਦੇਗਾ, ਲੇਕਿਨ ਪਿਆਰੇ ਦੀ ਇੰਤਜ਼ਾਰ ਅਤੇ ਪਿਆਰੇ ਦਾ ਪਿਆਰ ਨਹੀਂ ਛੱਡਦਾ। ਜਪੋ ਸਤਨਾਮ ਸ਼੍ਰੀ। ਉਹ ਕਹਿ ਰਿਹਾ, ਹੇ ਕਾਂ, ਤੂੰ ਮੇਰਾ ਸਾਰਾ ਮਾਸ ਖਾ ਲਿਆ, ਕੋਈ ਗੱਲ ਨਹੀਂ, ਤੂੰ ਮੇਰਾ ਸਾਰਾ ਮਾਸ ਇਕੱਲਾ ਇਕੱਲਾ ਖਾ ਗਿਆ। ਹੇ ਕਾਂ, ਬਾਬਾ ਫਰੀਦ ਕਹਿੰਦੇ ਨੇ, ਤੂੰ ਸਾਰਾ ਮਾਸ ਖਾ ਗਿਆ, ਮੈਂ ਤੇਰੇ 'ਤੇ ਗਿਲਾ ਨਹੀਂ ਕੀਤਾ, ਪਰ ਮੇਰੀਆਂ ਹੁਣ ਅੱਖਾਂ ਨੂੰ ਨਾ ਛੇੜੀ, ਮੈਨੂੰ ਅਜੇ ਵੀ ਪਿਆਰੇ ਦੀ ਇੰਤਜ਼ਾਰ ਹੈ। ਜਬ ਸਤਨਾਮ ਸ਼੍ਰੀ। ਮੈਨੂੰ ਅਜੇ ਵੀ ਪਿਆਰੇ ਦੀ ਇੰਤਜ਼ਾਰ ਹੈ। ਕਾਗਾ ਕਰੰਗ ਡੰਡੋਲਿਆ, ਸਗਲਾ ਖਾਇਆ ਮਾਸ, ਇਹ ਦੋਏ ਨੈਨਾ ਮਤ ਛੂਇਓ, ਫਿਰ ਦੇਖਣ ਕੀ ਆਸ। ਅਜੇ ਮੈਨੂੰ ਪਿਆਰੇ ਦੀ ਇੰਤਜ਼ਾਰ ਹੈ। ਉਹਨਾਂ ਦੇ ਕੋਲ ਜੇ ਸਭ ਤੋਂ ਕੀਮਤੀ ਕੋਈ ਖਜ਼ਾਨਾ ਹੈ ਤਾਂ ਇਹ ਉਹ ਪਿਆਰ ਹੈ, ਇਹ ਉਹੀ ਪਰਮ ਧਨ ਹੈ। ਪਿਆਰੇ ਦੀ ਇੰਤਜ਼ਾਰ ਵਿੱਚ ਕੀਤਾ ਹੋਇਆ ਪਿਆਰ ਹੀ ਪਿਆਰੇ ਲਈ ਪਰਮ ਧਨ ਹੈ। ਲੇਕਿਨ ਜੇ ਅਗਰ ਕੋਈ ਪਿਆਰੇ ਨੂੰ ਜਾਣ ਲਵੇ, ਜਪੋ ਸਤਨਾਮ ਸ਼੍ਰੀ ਵਾਹਿਗੁਰੂ, ਜਿਨ੍ਹਾਂ ਨੇ ਪਿਆਰੇ ਦੀ ਇੰਤਜ਼ਾਰ ਦੇ ਵਿੱਚ ਪਿਆਰੇ ਦੀ ਮਹਿਮਾ ਨੂੰ ਜਾਣਿਆ, ਗੁਣਾਂ ਨੂੰ ਜਾਣਿਆ, ਉਹਨਾਂ ਗੁਣਾਂ ਦੀ ਯਾਦ ਜੋ ਹੈ, ਜਿਨ੍ਹਾਂ ਨੇ ਪਿਆਰੇ ਦੀ ਇੰਤਜ਼ਾਰ ਦੇ ਵਿੱਚ ਪਿਆਰ ਪਾ ਕੇ ਗੁਣਾਂ ਨੂੰ ਜਾਣ ਲਿਆ, ਗੁਣ ਵੀ ਗਾਈ ਜਾਂਦੇ ਹਨ ਅਤੇ ਇੰਤਜ਼ਾਰ ਵੀ ਕਰੀ ਜਾਂਦੇ ਹਨ, ਪਿਆਰ ਵੀ ਕਰੀ ਜਾਂਦੇ ਹਨ, ਉਹਨਾਂ ਦਾ ਇਹ ਪਰਮ ਜੀਵਨ ਹੈ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਵੀ ਜਿਉਂਦੇ ਤਾਂ ਸਾਰੇ ਹੋਣਗੇ ਕਹਿੰਦੇ ਨੇ, ਪਰ ਐਸਾ ਜੀਵਨ ਕੋਈ ਜਿੰਦਾ ਹੈ ਜਿਹੜਾ ਪਿਆਰੇ ਦੀ ਇੰਤਜ਼ਾਰ ਵਿੱਚ ਪਿਆਰੇ ਦੇ ਗੁਣ ਗਾਈ ਜਾਂਦਾ ਹੈ। ਜਪੋ ਸਤਨਾਮ ਸ਼੍ਰੀ ਜਿਸ ਨੂੰ ਇਉਂ ਲੱਗਦਾ ਹੈ ਕਿ ਜਿੱਧਰ ਵੀ ਨਜ਼ਰ ਮਾਰਦਾ ਹੈ ਉਸ ਨੂੰ ਇਉਂ ਲੱਗਦਾ ਹੈ ਕਿ ਹਰ ਪਰਮਾਤਮਾ ਦੀ ਬਣਾਈ ਹੋਈ ਰਚਨਾ ਪਿਆਰੇ ਨੂੰ ਯਾਦ ਕਰ ਰਹੀ ਹੈ। ਉਹ ਆਪ ਕਹਿੰਦਾ, ਪੱਤੇ ਪੱਤੇ ਨੂੰ ਕਹਿੰਦਾ, ਤੁਸੀਂ ਵੀ ਯਾਦ ਕਰ ਰਹੇ ਹੋ, ਮੈਂ ਵੀ ਯਾਦ ਕਰ ਰਿਹਾ। ਹਰ ਬਨਸਪਤੀ ਦੇ ਖੇੜੇ ਨੂੰ ਕਹਿੰਦਾ, ਤੁਹਾਡੇ ਖੇੜੇ ਵਿੱਚ ਵੀ ਯਾਦ ਹੈ, ਤੁਸੀਂ ਯਾਦ ਤੁਹਾਡੇ ਖੇੜੇ ਵਿੱਚ ਹੈ ਅਤੇ ਮੈਨੂੰ ਵੀ ਯਾਦ ਹੈ। ਸਤਿਗੁਰੂ ਨਾਨਕ ਕਹਿੰਦੇ ਨੇ, ਬਬੀਹੇ ਨੂੰ ਯਾਦ ਹੈ। ਹੇ ਮਾਤਾ, ਬਬੀਆ ਬੋਲੀ ਜਾਂਦਾ ਹੈ, ਸੌਂਦਾ ਨਹੀਂ। ਮਾਤਾ, ਬਬੀਆ ਬੋਲੀ ਜਾਂਦਾ, ਸੌਂਦਾ ਨਹੀਂ, ਇਉਂ ਲੱਗਦਾ ਇਸ ਨੂੰ ਵੀ ਮੇਰੇ ਵਾਂਗੂ ਸੱਜਣ ਦਾ ਵਿਛੋੜਾ ਜਾਪਦਾ, ਸੱਜਣ ਦੀ ਯਾਦ ਵਿੱਚ ਬੋਲ ਰਿਹਾ। ਜੇ ਅਗਰ ਬਬੀਆ ਨਹੀਂ ਸੌਂ ਸਕਦਾ, ਮਾਤਾ ਤੇਰਾ ਬੇਟਾ ਨਾਨਕ ਕਿਵੇਂ ਸੌਂ ਜਾਏ? ਸਤਨਾਮ ਬਬੀਏ ਦੀ ਯਾਦ ਪਰਮ ਜੀਵਨ ਹੈ। ਪਰਮ ਜੀਵਨ ਵਾਲਾ ਕੋਈ ਜਾ ਰਿਹਾ ਹੈ, ਬੜੀ ਸੁਰੀਲੀ ਆਵਾਜ਼ ਸੁਣੀ, ਮਸਤ ਹੋ ਗਿਆ। ਮਸਤ ਆਵਾਜ਼ ਸੁਣ ਕੇ ਉੱਪਰ ਵੇਖਦਾ ਹੈ, ਇੱਕ ਪੰਛੀ ਨੂੰ ਵੇਖਿਆ। ਪੰਛੀ ਨੂੰ ਵੇਖ ਕੇ ਪਰਮ ਜੀਵਨ ਵਾਲਾ, ਜੋ ਪਰਮਾਤਮਾ ਦੀ ਇੰਤਜ਼ਾਰ ਵਿੱਚ ਪਿਆਰ ਪਾਈ ਬੈਠਾ ਹੈ, ਉਸਦਾ ਰੋਮ ਰੋਮ ਗੁਣ ਗਾ ਰਿਹਾ, ਉਸਦਾ ਸਵਾਸ ਸਵਾਸ ਗੁਣ ਗਾ ਰਿਹਾ, ਕਹਿੰਦਾ ਹੈ, ਤੇਰੀ ਆਵਾਜ਼ ਤਾਂ ਬੜੀ ਸੁਰੀਲੀ ਹੈ, ਬੜੀ ਮਿੱਠੜੀ ਹੈ, ਜਿਸ ਆਵਾਜ਼ ਨੇ ਮੇਰਾ ਮਨ ਮੋਹ ਲਿਆ, ਪਰ ਮੈਨੂੰ ਤੂੰ ਇਹ ਦੱਸ, ਤੇਰਾ ਰੰਗ ਕਿਉਂ ਕਾਲਾ ਹੋ ਗਿਆ? ਜਪੋ ਸਤਨਾਮ ਸ਼੍ਰੀ। ਕਾਲੀ ਕੋਇਲ ਤੂੰ ਕਿਤ ਗੁਣ ਕਾਲੀ। ਇਹ ਕਾਲੀ ਕੋਇਲ, ਤੇਰੀ ਆਵਾਜ਼ ਬੜੀ ਮਿੱਠੀ ਹੈ, ਸੁਰੀਲੀ ਹੈ ਕੋਇਲ, ਬੜੀ ਮਸਤ ਕਰ ਦਿੰਦੀ ਹੈ ਤੇਰੀ ਆਵਾਜ਼, ਪਰ ਇਹ ਪੰਛੀ ਤੇਰਾ ਰੰਗ ਕਿਉਂ ਕਾਲਾ ਹੋ ਗਿਆ? ਜਬ ਸਤਨਾਮ ਸ਼੍ਰੀ ਵਾਹਿ ਆਪਣੇ ਹੀ ਅਨਪਾਉ ਪਰਮ ਜੀਵਨ ਵਾਲਾ ਇਹ ਦਰਵੇਸ਼ ਫਕੀਰ ਕਹਿ ਰਿਹਾ ਹੈ। ਮੈਂ ਸਮਝ ਗਿਆ ਤੂੰ ਵੀ ਆਪਣੇ ਪ੍ਰੀਤਮ ਅਤੇ ਸੱਜਣ ਦੀ ਯਾਦ ਵਿੱਚ ਗੀਤ ਗਾ ਰਹੀ ਹੈ, ਅਤੇ ਤੇਰੇ ਅੰਦਰ ਵੀ ਸੱਜਣ ਦਾ ਇਤਨਾ ਬੈਰਾਗ ਹੈ ਉਸਦੀ ਯਾਦ ਕਰ ਕਰਕੇ ਤੂੰ ਆਪਣਾ ਰੰਗ ਕਾਲਾ ਕਰ ਲਿਆ। ਜਪ ਸਤਨਾਮ ਸ਼੍ਰੀ, ਤੂੰ ਆਪਣਾ ਰੰਗ ਕਾਲਾ ਕਰ ਲਿਆ, ਤੂੰ ਆਪਣੇ ਪ੍ਰੀਤਮ ਦੇ ਬੈਰਾਗ ਵਿੱਚ ਇਤਨੀ ਯਾਦ ਵਿੱਚ ਰਹਿੰਦੀ ਹੈ, ਫਿਰ ਕਾਲੀ ਕੋਇਲ ਤੂੰ ਇਤਨੀ ਯਾਦ ਕਰਦੀ ਹੈ, ਇਤਨੀ ਯਾਦ ਕਰਦੀ ਤੂੰ ਆਪਣਾ ਰੰਗ ਕਾਲਾ ਕਰ ਲਿਆ। ਮੈਂ ਸਮਝ ਗਿਆ ਜਿਹੜੇ ਸੱਜਣ ਦੀ ਯਾਦ ਵਿੱਚ ਰਹਿੰਦੇ ਨੇ ਉਹਨਾਂ ਨੂੰ ਆਪਣੇ ਰੰਗਾਂ ਦੀ ਵੀ ਪਰਵਾਹ ਨਹੀਂ ਰਹਿੰਦੀ। ਜਿਹੜੇ ਸੱਜਣ ਦੀ ਯਾਦ ਵਿੱਚ ਰਹਿੰਦੇ ਨੇ ਉਹ ਤਾਂ ਕਹਿੰਦੇ ਨੇ ਜੋ ਬਨ ਜਾਂਦੇ ਨਾ ਡਰਾਂ, ਜੈਸੇ ਪ੍ਰੀਤ ਨਾ ਜਾਏ, ਕੀਤੀ ਜੋ ਬਨ ਪ੍ਰੀਤ ਬਿਨ ਸੁੱਕ ਗਏ ਕੁੰਬਲਾ। ਉਹ ਤਾਂ ਜਾਣਦੇ ਨੇ, ਉਹ ਕਹਿੰਦੇ ਜੋਬਨ ਉਹੀ ਹੈ ਜਿਸ ਜੋਬਨ ਵਿੱਚ ਸੱਚ ਜੋਬਨ ਉਹੀ ਹੈ ਜਿਸ ਜੋਬਨ ਵਿੱਚ ਪਿਆਰੇ ਦਾ ਨਿਖਾਰ ਹੋਵੇ। ਜਪ ਸਤਨਾਮ ਸ਼੍ਰੀ, ਜਿਸ ਜੋਬਨ ਵਿੱਚ ਪਿਆਰੇ ਦਾ ਰੰਗ ਹੋਵੇ, ਰੰਗਿਆ ਹੋਇਆ ਜੋਬਨ ਉਹੀ ਹੈ ਜਿਸ ਜੋਬਨ ਵਿੱਚ ਪਿਆਰੇ ਦਾ ਰੰਗ ਹੀ ਨਹੀਂ, ਉਹ ਤਾਂ ਦਿਖਾਵਾ ਹੈ, ਉਹ ਦਿਖਾਵਾ ਹੈ। ਦਿਖਾਵੇ ਨਾਲ ਕਦੇ ਸਾਈਂ ਨਹੀਂ ਰਿਝਦਾ, ਦਿਖਾਵੇ ਨਾਲ ਕਦੇ ਸਾਈਂ ਨਹੀਂ ਰਿਝਦਾ। ਸਾਈਂ ਤਾਂ ਰਿਝਦਾ ਜਦੋਂ ਕੋਈ ਉਸਦਾ ਰੰਗ ਚੜਾ ਲੈਂਦਾ। ਜਪ ਸਤਨਾਮ ਸ਼੍ਰੀ, ਸਾਈਂ ਉਦੋਂ ਵੀ ਰਿਝਦਾ, ਉਹ ਪਰਮ ਜੀਵਨ ਹੈ। ਅਤੇ ਫਿਰ ਇਹ ਵੀ ਸੱਚ ਹੈ ਜਿਸ ਨੇ ਬ੍ਰਹਮ ਦੀ ਖੋਜ ਕੀਤੀ ਹੈ, ਇੰਤਜ਼ਾਰ ਕਰਦੇ ਕਰਦੇ ਲੱਭਣ ਤੁਰ ਪਿਆ। ਜਪ ਸਤਨਾਮ ਸ਼੍ਰੀ, ਆਪਣੇ ਪਿਆਰੇ ਦੀ ਇੰਤਜ਼ਾਰ ਕਰਦੇ ਕਰਦੇ ਪੁੱਛਣ ਤੁਰ ਪਿਆ, ਕਿਹਨਾਂ ਤੋਂ? ਦੁਹਾਗਣ ਸੁਹਾਗਣ ਨੂੰ ਪੁੱਛਣ ਚੱਲੀ ਜਾਂਦੀ ਹੈ, ਸਿੱਖ ਗੁਰੂ ਨੂੰ ਪੁੱਛਣ ਚਲਾ ਜਾਂਦਾ। ਉਹ ਪੁੱਛਣ ਤੁਰ ਪਿਆ ਜਿਨ੍ਹਾਂ ਦੀ ਇੰਤਜ਼ਾਰ ਅਤੇ ਪਿਆਰ ਸੀ ਗੁਣ ਗਾਉਂਦਿਆਂ ਗਾਉਂਦਿਆਂ, ਜਦੋਂ ਪੁੱਛਣ ਤੁਰ ਪਿਆ, ਸੱਚਮੁੱਚ ਜਿਸ ਨੇ ਖੋਜਣ ਤੁਰ ਪਿਆ, ਜਿਹੜਾ ਇਸ ਖੋਜ ਵਿੱਚ ਨਿਕਲਦਾ, ਸੰਸਾਰ ਬੇਸ਼ੱਕ ਸਮਝਦਾ ਹੋਵੇ ਦੁੱਖ ਹੈ, ਪਰ ਮੇਰੀ ਸਮਝ ਵਿੱਚ ਇਹ ਪਰਮ ਸੁੱਖ ਹੈ। ਜਪ ਸਤਨਾਮ ਸ਼੍ਰੀ, ਮੇਰੀ ਸਮਝ ਦੇ ਵਿੱਚ ਇਹ ਪਰਮ ਸੁੱਖ ਹੈ, ਇਸ ਤੋਂ ਵੱਡਾ ਕੋਈ ਸੁੱਖ ਨਹੀਂ ਹੈ। ਹੋਰ ਸਾਰੀਆਂ ਖੋਜਾਂ ਵਿੱਚ ਦੁੱਖ ਨੇ, ਪਰ ਇੱਥੇ ਪਰਮ ਸੁੱਖ ਹੈ। ਇਹ ਠੀਕ ਹੈ, ਜਦੋਂ ਮੈਨੂੰ ਪਿਆਰੇ ਨਾਲ ਪਿਆਰ ਹੋ ਜਾਏ, ਫਿਰ ਪਿਆਰ ਹੋ ਗਿਆ, ਵੇਖੀਦਾ ਘੜਾ ਤਾਂ ਕੱਚਾ ਹੈ, ਦਰਿਆ ਵਿੱਚ ਜਾ ਰਿਹਾ, ਘੜਾ ਤਾਂ ਕੱਚਾ ਸੀ, ਪਰ ਉਸ ਵਕਤ ਤਾਂ ਉਸਨੂੰ ਕੱਚਾ ਵੀ ਨਜ਼ਰ ਨਹੀਂ ਆਇਆ। ਜਦ ਸਤਨਾਮ ਸ਼੍ਰੀ ਵਾਹਿਗੁਰੂ, ਉਸ ਘੜੇ 'ਤੇ ਬੈਠ ਕੇ ਕੋਈ ਪ੍ਰੇਮ ਦਾ ਦੀਵਾਨਾ ਜਾ ਰਿਹਾ, ਜਪ ਸਤਨਾਮ ਸ਼੍ਰੀ ਵਾਹਿਗੁਰੂ, ਪਰ ਇਹ ਉਹੀ ਜਾਣ ਸਕਦਾ ਉਸਦੇ ਹਿਰਦੇ ਵਿੱਚ ਕੀ ਹੈ? ਖੋਜ ਨੂੰ ਤੁਰਿਆ, ਜਪ ਸਤਨਾਮ ਸ਼੍ਰੀ ਵਾਹਿਗੁਰੂ, ਉਸਦਾ ਕੱਚਾ ਘੜਾ ਉਸਦੇ ਲਈ ਪਰਮ ਸੁੱਖ ਬਣਿਆ ਬੈਠਾ ਹੈ। ਜਪ ਸਤਨਾਮ ਸ਼੍ਰੀ ਵਾਹਿ, ਇਹ ਨਹੀਂ ਜਾਣਦਾ ਕਿ ਇਸ ਕੱਚੇ ਘੜੇ ਨੇ ਸੰਸਾਰ ਦੀ ਨਜ਼ਰ ਵਿੱਚ ਦੁੱਖ ਹੈ, ਉਸ ਵਕਤ ਉਸਦੇ ਕੀ ਬੀਤਦੀ ਉਹੀ ਜਾਣਦਾ। ਜਪ ਸਤਨਾਮ ਸ਼੍ਰੀ ਉਹੀ ਜਾਣਦਾ, ਸੱਚਮੁੱਚ ਉਹੀ ਜਾਣਦਾ। ਇਸਦਾ ਭਾਵ ਹੈ ਕਿ ਜਿਹੜਾ ਬ੍ਰਹਮ ਦੀ ਖੋਜ ਵਿੱਚ ਨਿਕਲਦਾ ਹੈ, ਆਪਣੇ ਆਪ ਨਹੀਂ ਹੋ ਸਕਦੀ, ਉਹਨਾਂ ਕੋਲ ਪੁੱਛਣਾ ਪੈਂਦਾ ਜਿਨ੍ਹਾਂ ਨੇ ਖੋਜ ਲਿਆ। ਜਪ ਸਤਨਾਮ ਸ਼੍ਰੀ ਵਾਹਿਗੁਰੂ,
ਉਹਨਾਂ ਨੂੰ ਪੁੱਛਣਾ ਪੈਂਦਾ ਹੈ। ਸਾਡੇ ਕੋਲ ਦਬਿਆ ਹੋਇਆ ਖਜ਼ਾਨਾ ਹੋਵੇ, ਪੁੱਛ ਲਈਏ ਬਾਈ ਖਜ਼ਾਨਾ ਪੁੱਟਣ ਤੱਕ ਤਾਂ ਕੋਈ ਕਸ਼ਟ ਹੈ, ਪਰ ਜੇ ਖਜ਼ਾਨਾ ਮਿਲ ਗਿਆ ਤੇ ਫਿਰ ਪਰਮ ਸੁੱਖ ਹੈ। ਜਪ ਸਤਨਾਮ ਸ਼੍ਰੀ ਵਾਹਿਗੁਰੂ, ਫਿਰ ਪਰਮ ਸੁੱਖ ਹੈ। ਉਹ ਖੋਜਦੇ ਖੋਜਦੇ ਕੁਝ ਸਮਾਂ ਲੱਗ ਸਕਦਾ, ਕੁਝ ਕਸ਼ਟ ਆ ਸਕਦਾ, ਤੇ ਜਦੋਂ ਖੋਜ ਪੂਰੀ ਹੋ ਗਈ ਤੇ ਖੋਜੀ ਤੇ ਚੋਜੀ ਮਿਲ ਗਿਆ ਤੇ ਫਿਰ ਪਰਮ ਸੁੱਖ ਹੈ। ਜਪ ਸਤਨਾਮ ਸ਼੍ਰੀ ਵਾਹਿਗੁਰੂ, ਪਰਮ ਸੁੱਖ ਹੈ। ਹੁਣ ਖੋਜ ਵਿੱਚ ਆਲਸ ਨਹੀਂ ਹੋ ਸਕਦਾ, ਖੋਜ ਵਿੱਚ ਆਲਸ ਨਹੀਂ ਹੋ ਸਕਦਾ। ਗੁਣ ਗਾਉਣ ਦੇ ਵਿੱਚ ਜੇ ਸੱਚਮੁੱਚ ਪਿਆਰੇ ਦੀ ਇੰਤਜ਼ਾਰ ਹੈ, ਜੇ ਪਰਮ ਜੀਵਨ ਵੱਲ ਕੋਈ ਤੁਰ ਪਿਆ ਹੈ ਤੇ ਆਲਸ ਨਹੀਂ ਹੈ, ਨਹੀਂ ਆਲਸ ਹੈ। ਵੇਖਿਆ ਸਾਧੂ ਵੀ ਖੋਜ ਕਰਦਾ ਹੈ, ਜਿਹੜਾ ਪਰਮੇਸ਼ਰ ਦੀ ਖੋਜ ਵੀ ਨਿਕਲ ਰਿਹਾ, ਸਾਧਨਾ ਕਰ ਰਿਹਾ, ਉਹ ਸਾਧੂ ਹੈ। ਸਤਨਾਮ ਸ਼੍ਰੀ ਵਾਹਿਗੁਰੂ, ਉਹ ਸਾਧੂ ਹੈ। ਤੇ ਸਾਧੂ ਜਿੱਥੇ ਬੈਠਦਾ ਉਹ ਥਾਂ ਸੁਹੰਦਾ ਹੈ। ਜਿਹੜਾ ਖੋਜ ਨਹੀਂ ਕਰਦਾ, ਜਿਸ ਨੇ ਪਰਮੇਸ਼ਰ ਦੀ ਪਿਆਰ ਲਈ ਸਾਧਨਾ ਨਹੀਂ ਕੀਤੀ, ਤੇ ਸਾਹਿਬ ਕਹਿੰਦੇ ਨੇ ਉਹ ਵਸਦੇ ਸ਼ਹਿਰ ਵਿੱਚ ਰਹਿੰਦਾ, ਬੇਸ਼ੱਕ ਉਸਨੇ ਉਸਨੂੰ ਸੱਚ ਮੰਨਿਆ ਹੋਇਆ, ਲੇਕਿਨ ਉਹ ਉਜਾੜ ਹੈ। ਜਪ ਸਤਨਾਮ ਸ਼੍ਰੀ, ਉਹ ਝੂਠ ਹੈ, ਉਹ ਭਿਅੰਕਰ ਜੰਗਲ ਹੈ। ਉਹ ਸਾਧੂ ਹੈ ਜੋ ਸਾਧਨਾ ਕਰ ਰਿਹਾ, ਉਹ ਸਾਧੂ ਹੈ ਜੋ ਸਾਧਨਾ ਕਰ ਰਿਹਾ। ਜਿਸ ਨੇ ਬ੍ਰਹਮ ਤੱਕ ਪਹੁੰਚ ਕਰ ਲਈ ਹੈ ਉਹ ਸੰਤ ਹੈ। ਜਪ ਸਤਨਾਮ ਸ਼੍ਰੀ ਵਾਹਿਗੁਰੂ, ਜਿਸ ਨੇ ਬ੍ਰਹਮ ਤੱਕ ਪਹੁੰਚ ਕਰ ਲਈ ਹੈ ਉਹ ਸੰਤ ਹੈ। ਉਹ ਜਿਸ ਨੇ ਬ੍ਰਹਮ ਦੇ ਬਾਰੇ ਜਾਣ ਰਿਹਾ ਉਹ ਗਿਆਨੀ ਹੈ, ਜਿਸ ਨੇ ਬ੍ਰਹਮ ਨੂੰ ਹੀ ਪਾ ਲਿਆ ਬ੍ਰਹਮ ਗਿਆਨੀ ਹੈ। ਜਪ ਸਤਨਾਮ ਸ਼੍ਰੀ ਵਾਹਿਗੁਰੂ, ਜਿਸ ਨੇ ਬ੍ਰਹਮ ਨੂੰ ਬ੍ਰਹਮ ਦੇ ਬਾਰੇ ਜਾਣਿਆ ਸੁਣਿਆ ਉਹ ਗਿਆਨੀ ਤਾਂ ਹੋ ਸਕਦਾ ਹੈ, ਪਰ ਜਿਸ ਨੇ ਬ੍ਰਹਮ ਨੂੰ ਹੀ ਪਾ ਲਿਆ ਉਹ ਬ੍ਰਹਮ ਗਿਆਨੀ, ਉਹ ਬ੍ਰਹਮ ਗਿਆਨੀ ਹੈ। ਹੁਣ ਬ੍ਰਹਮ ਦੀ ਪਹਿਚਾਣ ਕਿਵੇਂ ਹੋਵੇ? ਜੇ ਬ੍ਰਹਮ ਦੀ ਪਹਿਚਾਣ ਹੋ ਜਾਏ ਤੇ ਇੱਕ ਗੱਲ ਸਮਝ ਆ ਸਕਦੀ ਹੈ। ਕੀ ਸਮਝ ਆਏਗੀ? ਕਿ ਜੇ ਬ੍ਰਹਮ ਦੀ ਪਹਿਚਾਣ ਹੋ ਜਾਏ ਤਾਂ ਉਸ ਦੇ ਅੰਦਰੋਂ ਉਤਸ਼ਾਹ ਉਪਰੇਗਾ। ਜੇ ਕੋਈ ਸਤਨਾਮ ਸ਼੍ਰੀ ਵਾਹਿਗੁਰੂ, ਪਰ ਅਸੀਂ ਵੇਖਿਆ ਜਪੋ ਸਤਨਾਮ ਸ਼੍ਰੀ ਵਾਹਿਗੁਰੂ, ਜੋ ਸਤਿਗੁਰੂ ਜੀ ਵੀ ਕਹਿੰਦੇ ਨੇ, ਬ੍ਰਾਹਮਣ ਉਹ ਹੈ ਜੋ ਬ੍ਰਹਮ ਦੀ ਪਹਿਚਾਣ ਕਰੇ। ਬ੍ਰਹਮ ਬਿੰਦੈ ਤਿਸਦਾ ਬ੍ਰਹਮਤਰ ਹੈ, ਏਕ ਸ਼ਬਦ ਲਿਵ ਲਾਏ। ਜਿਹੜਾ ਇੱਕ ਸ਼ਬਦ ਵਿੱਚ, ਜਿਹੜਾ ਇੱਕ ਆਤਮਕ ਜੀਵਨ ਦੇਣ ਵਾਲੇ ਪ੍ਰਭੂ ਦੀ ਸਿਫ ਸਲਾਰ ਨਾਮ ਰੂਪੀ ਜਲ ਵਿੱਚ ਟਿਕਿਆ ਹੋਇਆ, ਉਸੇ ਨੇ ਹੀ ਬ੍ਰਹਮ ਦੀ ਪਹਿਚਾਣ ਕੀਤੀ ਹੈ। ਉਹੀ ਬ੍ਰਾਹਮਣ ਹੈ। ਪਰ ਇੱਥੇ ਵਿਚਾਰਨਾ ਪਏਗਾ, ਇਸ ਦੇ ਸਾਧਨ ਕਈ ਪ੍ਰਕਾਰ ਦੇ ਬ੍ਰਹਮ ਨੂੰ ਪਹਿਚਾਨਣ ਵਾਸਤੇ ਮਨੁੱਖਾਂ ਨੇ ਬਣਾਏ ਹਨ। ਪਰ ਇਹ ਵਿਚਾਰ ਕਰਨਾ ਪਏਗਾ ਕਿ ਜਿਹੜੇ ਸਾਧਨ ਬਣਾਏ ਹਨ, ਹਰ ਸਾਧਨ ਬਣਾਉਣ ਵਾਲੇ ਨੂੰ ਇਹ ਸੋਚਣਾ ਪਏਗਾ ਕਿ ਜਿਹੜੇ ਮੈਂ ਸਾਧਨ ਬਣਾਏ ਹਨ ਪਰਮਾਤਮਾ ਦੀ ਬ੍ਰਹਮ ਦੀ ਪਹਿਚਾਣ ਕਰਨ ਵਾਸਤੇ, ਕੀ ਇਹਨਾਂ ਸਾਧਨਾਂ ਤੋਂ ਨਤੀਜਾ ਕੀ ਹੈ, ਇਹਨਾਂ ਸਾਧਨਾਂ ਤੋਂ ਪ੍ਰਾਪਤੀ ਕੀ ਹੈ? ਕਿਧਰ ਐਸਾ ਤਾਂ ਨਹੀਂ ਮੈਂ ਕਲਰ ਖੇਤੀ ਨੂੰ ਪਾਣੀ ਤਾਂ ਨਹੀਂ ਦੇਈ ਜਾਂਦਾ? ਕਿਧਰ ਐਸਾ ਤਾਂ ਨਹੀਂ ਕਲਰ ਖੇਤੀ ਨੂੰ ਪਾਣੀ ਦੇਈ ਜਾਂਦਾ ਅਤੇ ਕਲਰ ਖੇਤੀ 'ਚੋਂ ਕੁਛ ਮੈਨੂੰ ਮਿਲਣਾ ਹੀ ਨਹੀਂ? ਕਿਧਰ ਐਸਾ ਤਾਂ ਨਹੀਂ ਕਿ ਮੈਂ ਐਸੇ ਸਾਧਨ ਵਰਤੀ ਜਾਂਦਾ ਕਿ ਜਿਵੇਂ ਕਲਰ ਖੇਤੀ ਨੂੰ ਪਾਣੀ ਦੇਣ ਵਾਲੇ ਹਨ? ਮਨੁੱਖ ਨੇ ਬੜੇ ਸਾਧਨ ਬਣਾਏ ਨੇ। ਕੋਈ ਪਹਿਚਾਣ ਕਰਨ ਵਾਸਤੇ ਪੁੱਠਾ ਲਟ ਗਿਆ, ਕੋਈ ਪਹਿਚਾਣ ਕਰਨ ਵਾਸਤੇ ਇਕਲਾਤ ਦੇ ਭਾਰ 'ਤੇ ਖਲੋ ਗਿਆ, ਕੋਈ ਪਹਿਚਾਣ ਕਰਨ ਵਾਸਤੇ ਧੂਣੀਆਂ ਤਪਾਈ ਬੈਠਾ ਹੈ, ਕੋਈ ਪਹਿਚਾਣ ਕਰਨ ਵਾਸਤੇ ਜਲ ਧਾਰੇ ਕਰ ਰਿਹਾ ਹੈ, ਕੋਈ ਪਹਿਚਾਣ ਕਰਨ ਵਾਸਤੇ ਜੰਗਲਾਂ ਵਿੱਚ ਘੁੰਮਦਾ ਫਿਰਦਾ ਹੈ। ਨਤੀਜਾ ਕੀ ਹੈ? ਜੇ ਸਤਨਾਮ ਸ਼੍ਰੀ ਵਾਹਿਗੁਰੂ, ਕੀ ਐਸੀ ਗੱਲ ਤਾਂ ਨਹੀਂ ਕਿ ਜੀਵਨ ਅਮੋਲਕ ਹੈ, ਇਹ ਜੀਵਨ ਅਮੋਲਕ ਅਸੀਂ ਇਸ ਪ੍ਰਕਾਰ ਜਾਇਆ ਤਾਂ ਨਹੀਂ ਹੋ ਰਿਹਾ ਜਿਵੇਂ ਕਲਰ ਖੇਤੀ ਨੂੰ ਦਿੱਤਾ ਹੋਇਆ ਪਾਣੀ ਜਾਇਆ ਹੋ ਰਿਹਾ? ਜੇ ਸਤਨਾਮ ਸ਼੍ਰੀ ਵਾਹਿਗੁਰੂ। ਦੂਸਰੀ ਗੱਲ ਇਹ ਜਾਣਨਾ ਹੋਏਗਾ, ਤੇਰੇ ਸਾਧਨ ਤੋਂ ਬਾਅਦ ਤੇਰੇ ਵਿਚਾਰ ਕੈਸੇ ਹਨ? हाँ विचार अंदर दे लुके हुए ख्याल, बेशक मनुख दा यतन है ब्रह्म दी पहचान करनी, ब्रह्म नूं जानना ठीक है, आलसता हुण नहीं है, तुर पिया है ब्रह्म दी पहचान करन वास्ते। मैं उस अवस्था विच विचार कर रहा जिथे आलस खत्म होने तो बाद हुण इंतजार है, प्यार है, लेकिन साधना दे विच कोई अंतर है। जप सतनाम श्री वाहे, ये तो बड़ी खुशी की गल हो गई, कोई कोई ब्रह्म वल तुर पिया, ये बड़ी प्रसन्नता की गल है, कोई तुर पिया ब्रह्म वल। पर लेकिन ब्रह्म की पहचान करने वास्ते, ब्रह्म नूं प्राप्त करने वास्ते साधन की हन वह भी विचारने पैणगे। विचारां की हन किधर, तेरे ऐसे विचार ते नहीं कि जिवें गारे की दीवार नूं कोई चूने का पलस्तर थपी जाए। जप सतनाम श्री वाहे, कच्ची गारे की दीवार होवे उपर पलस्तर थपी जावे चूने ते सीमट दा, भला वह दीवार खड़ जाएगी? कद ऐसा तो नहीं, यतन तो तू ब्रह्म नूं पाउण दा कर रहे हैं, पर तेरे ख्याल ऐसे तो नहीं, ऐडे कच्चे ख्याल तो नहीं तेरे, जिस कचियाई करके उपरों तो बेशक तू दिखावा पलस्तर दा कर रहे हैं, चंगे विचारां दा कर रहे हैं, लेकिन बुनियादी तौर ते तेरी अंदर नीह ही हिली होवे। जप सतनाम श्री, बुनियादी तौर ते तेरे अंदर कचियाई होवे फिर तेरे दिखावे दे नाल ब्रह्म नहीं मिल सकता। जप सतनाम श्री, कच्ची दीवार दे उपर पलस्तर करन दे नाल दीवार नहीं रुक सकती, नहीं खड़ी हो सकेगी। अगला सवाल आ जाता है, कई सोचते ने ब्रह्म नूं पाउण वास्ते ब्रह्म की पूजा चाहिए है। जप सतनाम श्री, हुण ये भी विचार करना पेगा तेरे पूजा का ढंग की है, ढंग की है। एक बार सारे जपो सतनाम श्री, भई जे अगर मैं पूजा तो करी जावा जिसका मैं पुजारी हाँ, पर मैं उसकी गल ना मना तर पूजा का लाभ नहीं है। जिस दी मैं पूजा कर रहा वह मैनू कवे कि तू नशा ना पी, माड़े कर्म ना कर, ते मैं कहां नहीं, मैं तेरे ते फुलां दी बरखा तो जरूर करांगा लेकिन मैं नशा भी जरूर लवांगा, मैं कहां मैं तेरिया आरतियां भी जरूर उतारांगा ते लेकिन मंदे कर्म भी जरूर करांगा, मैं कही जावां मैं हर तरह के संसार के साधन लिया के तेरे चरणों में भेटा कर देंगा, लेकिन मैं इस साधन कमाउण दा ढंग जीवन दुख दे के मैं वह नहीं बंद कर सकता। जो सतनाम श्री वाहिगुरु, मैं भोजन तो बड़े बड़े करवा देंगा, बड़े बड़े लंगर चला देंगा, लेकिन मैं गरीब का खून चूसना बंद नहीं कर सकता। गुरु नानक ने कह दिता ए मलक भागो तेरा प्रसादा मैं नहीं छक सकता। जब सतनाम श्री वाहिगुरु, तेरा ढंग है पूजन का, मलक भागो तेरा ढंग है पूजन का, दिखावे दे तौर ते तू ब्रह्म नूं खुश करना चाहना है, दिखावे दे तौर ते संसार नूं खुश करना चाहना है, लेकिन तेरे प्रसादे विच उन्हां गरीबां दा चूसिया होया खून है मैं नहीं खा सकता। जब सतनाम श्री, फिर पुजारी कौन है? ठाकुर का सेवक आज्ञाकारी, ठाकुर का सेवक सदा पुजारी। जो आज्ञाकारी है वही पुजारी है। जिसकी भी पूजा की जाए उसके नेम उत्ते चलिया जाए, जिसकी पूजा की जाए उसका सिद्धांत नूं पालिया जाए, जिसकी पूजा की जाए तो उसकी पहचान यह है कि उसके गुणा नूं समझिया जाए। जब सतनाम श्री, जे असी गुणा नूं नहीं समझ रहे तो फिर दिखावा है, दिखावे ते मेरा साहिब प्रसन्न नहीं होंदा, दिखावे ते प्रसन्न नहीं होंदे। फिर अगे विचार हुंदी है कि जिसने ब्रह्म नूं लभना है उस दी जीवन दी विचारधारा की है। ठीक है, हाथ विच मैं माला फड़ ली है, माला फड़नी मैं नहीं कहिंदा कोई माड़ी गल है। जप सतनाम श्री, सिर्फ माला दे मणकियां ने मेरे गल विच पाई हुई माला, बेशक मैं तुलसी दी भी पा लवां, गल विच पाई हुई माला जां हाथ विच लटकाई हुई माला मेरे ब्रह्म की पहचान नहीं कर सकती जितनी देर तक मेरा जीवन ही माला ना बन जाए। जप सतनाम श्री, मेरे जीवन का हर मणका प्रभु के गुणा वाला होना चाहिए। मुबारक होवे
ਮਾਲਾ ਦੇ 108 ਬਣ ਕੇ ਮੇਰੇ ਅੰਦਰ ਵੀ 108 ਹੀ ਗੁਣ ਆ ਜਾਣ, ਜਦੋਂ ਸਤਨਾਮ ਸ਼੍ਰੀ ਵਾਹਿਗੁਰੂ ਜੀਵਨ ਦੀ ਮਾਲਾ ਬਣ ਜਾਏ। ਇਹ ਮੈਂ ਪੱਕਾ ਯਕੀਨ ਨਾਲ ਕਹਿ ਸਕਦਾ, ਜੇ ਤੂੰ 108 ਮਣਕਿਆਂ ਦੀ ਮਾਲਾ ਤੂੰ ਫੇਰਦੈ ਤੇ ਮੈਨੂੰ ਯਕੀਨ ਹੈ, ਭਰੋਸਾ, ਮੈਂ ਦਾਅਵੇ ਨਾਲ ਕਹਿ ਸਕਦਾ, ਜੇ ਮੇਰਾ ਜੀਵਨ ਮਾਲਾ ਬਣ ਜਾਏ ਤੇ ਮੇਰੇ ਜੀਵਨ ਦੀ ਮਾਲਾ ਪ੍ਰਭੂ ਆਪਣੇ ਹੱਥਾਂ ਵਿੱਚ ਫੇਰ ਕੇ ਕਮਾਏਗਾ, ਸਤਨਾਮ ਸ਼੍ਰੀ ਵਾਹਿਗੁਰੂ, ਕਿਉਂਕਿ ਮੇਰੇ ਜੀਵਨ ਨੂੰ ਉਹ ਸਾਂਭ ਲਏਗਾ, ਮੇਰੇ ਜੀਵਨ ਨੂੰ ਸੰਭਾਲ ਲਏਗਾ। ਪਰ ਇਹ ਸਾਰੀਆਂ ਗੱਲਾਂ ਦਾ ਆਧਾਰ ਇੱਕ ਸੰਜਮ ਹੈ, ਜਪੋ ਸਤਨਾਮ ਸ਼੍ਰੀ। ਸਮਾਂ ਕੁਛ ਹੋ ਸਕਦਾ ਜ਼ਿਆਦਾ ਹੋ ਜਾਏ, 5-10 ਮਿੰਟ ਦਾ ਹੋਰ, ਫਿਰ ਸ਼ਾਹ ਦਾਸ ਨੇ ਸ਼ਬਦ ਕੀਰਤਨ ਕਰਨਾ, ਕਿਉਂਕਿ ਅੱਜ ਦਾ ਮਜ਼ਬੂਨ ਹੈ। ਉਸਦਾ ਆਧਾਰ ਸੰਜਮ ਹੈ। ਗੁਰਮੁਖ ਪਿਆਰਿਓ, ਸੰਜਮ ਤਾਂ ਵੈਸੇ ਵੇਖਿਆ ਜਾਏ ਸਾਡੇ ਜੀਵਨ ਵਿੱਚ ਆਮ ਵਰਤਦਾ ਵੀ ਹੈ, ਪਰ ਅਸੀਂ ਸਮਝਦੇ ਨਹੀਂ। ਜੇ ਸਹੀ ਅਰਥਾਂ ਵਿੱਚ ਅਸੀਂ ਸੰਜਮ ਸਮਝਾਂਗੇ ਤਾਂ ਫਿਰ ਸਮਝ ਆਏਗੀ। ਮੈਂ ਹੁਣ ਸਿਰਫ ਸ਼ਬਦ ਵਰਤਿਆ ਸੰਜਮ, ਇਸ ਤੋਂ ਅੱਗੇ ਵਿਚਾਰਧਾਰਾ ਸੰਜਮ ਦੇ ਨਾਲ ਕੋਈ ਸ਼ਬਦ ਜੁੜ ਸਕਦਾ। ਸੰਜਮ ਹੈ, ਪਰ ਹਰ ਸੰਜਮ ਦਾ ਜਨਮ ਭੈ ਤੋਂ ਪੈਦਾ ਹੁੰਦਾ ਹੈ। ਬਿਨਾਂ ਭੈ ਤੋਂ ਸੰਜਮ ਦਾ ਜਨਮ ਹੁੰਦਾ ਹੀ ਨਹੀਂ। ਖਿਆਲ ਕਰਨਾ, ਅਸੀਂ ਖਾਣਾ ਸੰਜਮ ਵਿੱਚ ਖਾਂਦੇ ਹਾਂ ਇਸ ਕਰਕੇ ਸਾਨੂੰ ਬਿਮਾਰੀ ਦਾ ਡਰ ਹੈ, ਠੀਕ ਹੈ ਨਾ। ਇਸ ਕਰਕੇ ਲੋਕ ਪ੍ਰਸ਼ਾਦਾ ਸੰਜਮ ਵਿੱਚ ਛਕਦੇ ਨੇ, ਉਹਨਾਂ ਨੂੰ ਬਿਮਾਰੀ ਦਾ ਡਰ ਹੈ ਕਿ ਸਰੀਰ ਰੋਗੀ ਨਾ ਹੋਵੇ। ਜੇ ਅਗਰ ਪਿਤਾ ਦੇ ਕੋਲ ਖਲੋਤਿਆਂ ਕੋਈ ਸ਼ਰਾਰਤ ਨਹੀਂ ਕਰਦਾ ਤਾਂ ਇਸ ਕਰਕੇ ਸੰਜਮ ਵਿੱਚ ਹੈ, ਕਿਉਂਕਿ ਉਸਨੂੰ ਪਿਤਾ ਦਾ ਡਰ ਹੈ। ਜਪ ਸਤਨਾਮ ਸ਼੍ਰੀ। ਜੇ ਸਮਾਜ ਵਿੱਚ ਚੰਗੀ ਇੱਜ਼ਤ ਪਾਉਣ ਵਾਲਾ ਕੋਈ ਸਮਾਜਿਕ ਕੁਰੀਤੀ ਨਹੀਂ ਕਰਦਾ, ਉਹ ਸਮਾਜਿਕ ਕੁਰੀਤੀ ਤੋਂ ਬਚਣ ਲਈ ਸੰਜਮ ਵਿੱਚ ਹੈ, ਇਸ ਕਰਕੇ ਹੈ ਕਿਉਂਕਿ ਉਸਨੂੰ ਸਮਾਜ ਦਾ ਵੀ ਡਰ ਹੈ। ਜਪੋ ਸਤਨਾਮ ਸ਼੍ਰੀ। ਇਸ ਕਰਕੇ ਦੇਖਿਆ, ਬੋਲਣ ਦਾ ਵੀ ਸੰਜਮ ਹੈ ਤਾਂ ਪਿਆ ਹੈ, ਖਾਣ ਦਾ ਸੰਜਮ ਹੈ ਤਾਂ ਪਿਆ ਹੈ। ਜੇ ਜੀਵਨ ਦੀ ਯਾਤਰਾ ਦੇ ਵਿੱਚ ਕੋਈ ਸੰਜਮ ਹੈ ਤਾਂ ਪਿਆ ਹੈ, ਡਰ ਤੋਂ ਸੰਜਮ ਪੈਦਾ ਹੋਇਆ। ਪਰ ਮੈਂ ਸਿਰਫ ਭੈ ਦੀ ਗੱਲ ਕਰਾਂ ਤਾਂ ਭੈ ਨੂੰ ਵੀ ਮੈਲ ਚੜ੍ਹਦੀ ਹੈ, ਮੈਲੇ ਭੈ ਵਿੱਚੋਂ ਨਿਕਲੇ ਹੋਏ ਸੰਜਮ ਵੀ ਮੈਲਾ ਹੈ। ਜਪੋ ਸਤਨਾਮ ਸ਼੍ਰੀ। ਕਿਵੇਂ, ਚੋਰ ਵੀ ਚੋਰੀ ਕਰਦਾ, ਉਸਨੂੰ ਵੀ ਡਰ ਹੈ ਕਿ ਮੈਨੂੰ ਕੋਈ ਪਕੜ ਨਾ ਲਵੇ, ਉਸਦਾ ਭੈ ਮੈਲਾ ਹੈ। ਜਪ ਸਤਨਾਮ ਸ਼੍ਰੀ, ਠੀਕ ਹੈ ਨਾ, ਉਸਦਾ ਭੈ ਮੈਲਾ ਹੈ। ਉਹ ਆਪਣੇ ਆਪ ਨੂੰ ਬਚਾਉਣ ਲਈ ਜੋ ਸੰਜਮ ਕਰਦਾ ਉਹ ਵੀ ਮੈਲਾ। ਠੱਗ ਠੱਗੀ ਕਰਦਾ, ਉਸ ਠੱਗੀ ਤੋਂ ਬਚਣ ਦਾ ਉਪਰਾਲਾ ਕਰਦਾ, ਉਹ ਸੰਜਮ ਹੈ, ਪਰ ਉਸਦੀ ਠੱਗੀ ਮੈਲੀ ਹੈ, ਉਸਦਾ ਭੈ ਮੈਲਾ ਹੈ, ਉਸ ਦੇ ਵਿੱਚੋਂ ਨਿਕਲਿਆ ਹੋਇਆ ਸੰਜਮ ਵੀ ਮੈਲਾ ਹੈ। ਪਰ ਕੋਈ ਬ੍ਰਹਮ ਨੂੰ ਜਾਣਨਾ ਚਾਹੇ, ਕੋਈ ਪਰਮੇਸ਼ਰ ਨੂੰ ਜਾਣਨਾ ਚਾਹੇ ਤਾਂ ਪਰਮੇਸ਼ਰ ਨਿਰਮਲ ਹੈ, ਨਿਰਮਲ ਦਾ ਨਿਰਮਲ ਭੈ ਚਾਹੀਦਾ, ਨਿਰਮਲ ਭੈ ਦੇ ਵਿੱਚੋਂ ਨਿਰਮਲ ਸੰਜਮ ਪੈਦਾ ਹੋਏਗਾ। ਜਪ ਸਤਨਾਮ ਸ਼੍ਰੀ। ਨਿਰਮਲ ਭਉ ਪਾਇਆ, ਜਪ ਸਤਨਾਮ ਸ਼੍ਰੀ। ਲਾਵਾਂ ਦੇ ਪਾਠ ਵਿੱਚ ਹੈ ਨਿਰਮਲ ਭਉ ਪਾਇਆ, ਕਿਉਂਕਿ ਨਿਰਮਲ ਦੇ ਨਾਲ ਹਰ ਜੁੜੀ ਹੋਈ ਗੱਲ ਨਿਰਮਲ ਹੈ, ਨਿਰਮਲ ਦੇ ਨਾਲ ਹਰ ਜੁੜਿਆ ਹੋਇਆ ਵਿਚਾਰ ਨਿਰਮਲ ਹੈ, ਨਿਰਮਲ ਦੇ ਨਾਲ ਹਰ ਕੀਤਾ ਹੋਇਆ ਸੰਗ ਨਿਰਮਲ ਹੈ, ਨਿਰਮਲ ਦੇ ਅੱਗੇ ਕੀਤੀ ਹੋਈ ਹਰ ਅਰਦਾਸ ਨਿਰਮਲ ਹੈ। ਜਪ ਸਤਨਾਮ ਸ਼੍ਰੀ। ਨਿਰਮਲ ਦੇ ਅੱਗੇ ਕੀਤੀ ਹੋਈ ਹਰ ਜੋਦੜੀ ਨਿਰਮਲ ਹੈ, ਨਿਰਮਲ ਦੇ ਕੀਤੀ ਹੋਈ ਹਰ ਸਮੇਂ ਬੇਨਤੀ ਨਿਰਮਲ ਹੈ, ਨਿਰਮਲ ਦੇ ਚਰਨਾਂ ਵਿੱਚ ਮੱਥਾ ਟੇਕਿਆ ਹੋਇਆ ਵੀ ਨਿਰਮਲ ਹੈ। ਜਪ ਸਤਨਾਮ ਸ਼੍ਰੀ। ਨਿਰਮਲ ਭੈ ਚੋਂ ਨਿਰਮਲ ਸੰਜਮ ਪੈਦਾ ਹੁੰਦਾ ਹੈ। ਜਦੋਂ ਨਿਰਮਲ ਸੰਜਮ ਪੈਦਾ ਹੋ ਜਾਏ, ਜਿਸ ਨੂੰ ਨਿਰਮਲ ਸੰਜਮ ਆ ਗਿਆ, ਸੱਚ ਆਖਾਂਗਾ, ਉਸ ਦੀ ਨਿਰਮਲ ਬੁੱਧ ਬਣ ਜਾਏਗੀ। ਜਿੱਥੇ ਸਿਰ ਭੈ ਚੋਂ ਸੰਜਮ ਪੈਦਾ ਹੋਇਆ, ਉਸਦੀ ਬੁੱਧ ਕਬੁੱਧ ਵੀ ਹੋ ਸਕਦੀ ਹੈ। ਚੋਰ ਚੋਰੀ ਕਰਕੇ ਆਪਣੇ ਆਪ ਨੂੰ ਬਚਾ ਲਏਗਾ ਤੇ ਮਾੜੀ ਬੁੱਧ ਹੋਰ ਕਹੇਗੀ, ਹੋਰ ਚੋਰੀ ਕਰ, ਹੋਰ ਕਿਸੇ ਦੇ ਘਰ ਪਾੜਾ ਪਾ। ਠੱਗ ਠੱਗੀ ਕਰੇਗਾ ਤੇ ਬਚ ਗਿਆ ਠੱਗੀ ਤੋਂ, ਤੇ ਹੋਰ ਕੋਸ਼ਿਸ਼ ਕਰੇਗਾ ਵੀ ਹੁਣ ਹੋਰ ਕਿਸੇ ਨਾਲ ਠੱਗੀ ਕਰ। ਪਰ ਨਿਰਮਲ ਭੈ ਚੋਂ ਪੈਦਾ ਹੋਇਆ ਨਿਰਮਲ ਸੰਜਮ ਕਬੁੱਧ ਨਹੀਂ, ਬੁੱਧ ਨੂੰ ਜਨਮ ਦਿੰਦਾ। ਜਪ ਸਤਨਾਮ ਸ਼੍ਰੀ ਵਾਹਿਗੁਰੂ। ਬੁੱਧ ਨੂੰ ਜਨਮ ਦਿੰਦਾ ਕਿ ਬੁੱਧ ਨਿਰਣਾ ਕਰਦੀ ਹੈ। ਜੇ ਇੱਕ ਵਾਰੀ ਨਿਰਣਾ ਕਰ ਲਵੇ ਨਾ ਬਸ, ਜੇ ਉਹ ਨਿਰਣਾ ਕਰ ਗਿਆ ਤਾਂ ਮਨ ਫਸ ਗਿਆ। ਜਦ ਸਤਨਾਮ ਸ਼੍ਰੀ, ਇਹ ਪੱਕੀ ਗੱਲ। ਇੱਕ ਮਹਾਤਮਾ ਇੱਕ ਹਲਵਾਈ ਦੀ ਦੁਕਾਨ ਦੇ ਕੋਲੋਂ ਲੰਘਣ ਲੱਗੇ ਤਾਂ ਪੈਸਾ ਤਾਂ ਹੈ ਨਹੀਂ ਸੀ, ਅਤੇ ਚਿੱਤ ਕੀਤਾ ਮੈਂ ਮਠਿਆਈ ਖਾ ਲਾਂ। ਖਿਆਲ ਕਰਨ, ਚਿੱਤ ਕਰਦਾ ਮੈਂ ਮਠਿਆਈ ਖਾ ਲਾਂ। ਲੰਘਣ ਲੱਗੇ, ਸੋਚਿਆ ਵੀ ਮੇਰੇ ਕੋਲ ਪੈਸਾ ਨਹੀਂ, ਅਤੇ ਮਨ ਕਹਿੰਦਾ ਵੀ ਖਾਣੀ ਜ਼ਰੂਰ ਹੈ, ਅਤੇ ਬੁੱਧ ਕਹਿੰਦੀ ਹੈ ਤੂੰ ਮੰਗ ਲੈ। ਫਿਰ ਆਪ ਹੀ ਜਵਾਬ ਦਿੰਦੀ ਹੈ ਜੇ ਉਸਨੇ ਨਾ ਕਰ ਦਿੱਤੀ ਬੜੀ ਸ਼ਰਮਿੰਦਗੀ ਉਠਾਉਣੀ ਪਏਗੀ। ਫਿਰ ਕਹਿੰਦਾ ਇਹ ਹਲਵਾਈ ਮੂੰਹ ਪਰਲੇ ਪਾਸੇ ਕਰ ਰਹੇ ਤਾਂ ਤੂੰ ਚੱਕ ਲੈ, ਜੇ ਪੁੱਤ ਸਤਨਾਮ ਸ਼੍ਰੀ ਵਾਹਿ ਤੂੰ ਚੱਕ ਲੈ। ਫਿਰ ਕਹਿੰਦੀ ਹੈ ਨਹੀਂ ਨਹੀਂ, ਜੇ ਤੂੰ ਚੱਕ ਲਿਆ ਨਾ ਤਾਂ ਲੋਕ ਕਹਿਣਗੇ ਇੱਕ ਸੰਤ ਹੋ ਕੇ ਮਹਾਤਮਾ ਹੋ ਕੇ ਚੋਰੀ ਕਰਦਾ। ਜੇ ਪੁੱਤ ਸਤਨਾਮ ਸ਼੍ਰੀ ਵਾਹਿ ਤੂੰ ਮਹਾਤਮਾ ਹੋ ਕੇ ਚੋਰੀ ਕਰਦਾ। ਪਰ ਹੁਣ ਇਹ ਵਿਚਾਰਨ ਵਾਲੀ ਗੱਲ ਹੈ, ਜੇ ਤਾਂ ਬੁੱਧ ਨੇ ਨਿਰਣਾ ਕਰ ਲਿਆ ਚੱਕਣੀ ਹੈ ਤਾਂ ਫਿਰ ਪਤਾ ਕੀ ਹੋਇਆ, ਮਨ ਫੌਰਨ ਆਰਡਰ ਕਰ ਦੇਗਾ ਇੰਦਰੀਆਂ ਨੂੰ ਚੱਕ ਲਓ, ਜੋ ਸਤਨਾਮ ਸ਼੍ਰੀ ਵਾਹਿ, ਠੀਕ ਹੈ। ਜੇ ਬੁੱਧ ਨੇ ਨਿਰਣਾ ਕਰ ਲਿਆ ਮੰਗਣੀ ਹੈ ਤਾਂ ਮਨ ਬੁੱਧ ਦਾ ਕਿਹਾ ਹੋਇਆ ਫੌਰਨ ਮਨ ਇੰਦਰੀਆਂ ਨੂੰ ਨਿਰਣਾ ਕਰ ਦੇਗਾ, ਕਹਿ ਦਿਓ। ਪਰ ਖਿਆਲ ਕਰਨਾ, ਬੁੱਧ ਦੇ ਨਿਰਣਾ ਕਰਨ ਤੋਂ ਪਹਿਲੋਂ ਜੇ ਬੁੱਧ ਦਾ ਸੁਧਾਰ ਹੋ ਜਾਏ, ਮਹਾਤਮਾ ਨੇ ਕਹਿ ਦਿੱਤਾ ਉਹ ਮੂਰਖਾ ਮਠਿਆਈ ਦੇ ਲਾਲਚ ਵਿੱਚ ਕਿਉਂ ਆਉਣਾ, ਜੇ ਆਇਆ ਤੇ ਪਾਰ ਬ੍ਰਹਮ ਦੀ ਨਾਮ ਰਸ ਦੀ ਮਠਿਆਈ ਮੰਗ ਲੈ। ਜੋ ਸਤਨਾਮ ਸ਼੍ਰੀ ਵਾਹਿਗੁਰੂ, ਬੁੱਧ ਨੇ ਹੁਣ ਠੀਕ ਨਿਰਣਾ ਕਰ ਲਿਆ। ਜੋ ਬੁੱਧ ਨੇ ਠੀਕ ਨਿਰਣਾ ਕਰ ਲਿਆ ਨਿਰਮਲ ਬੁੱਧ ਹੋ ਗਈ, ਅਤੇ ਜੇ ਬੁੱਧ ਕਹਿ ਦਿੰਦੀ ਇਹ ਚੱਕ ਲੈ ਮਠਿਆਈ ਤੇ ਬੁੱਧ ਕਬੁੱਧ ਹੋ ਜਾ। ਜਬ ਸਤਨਾਮ ਸ਼੍ਰੀ ਵਾਹਿਗੁਰੂ ਬੁੱਧ ਕਬੂਤ ਹੋ ਜਾਂਦੇ ਨਿਰਮਲ ਬੁੱਧ, ਤੇ ਜਦੋਂ ਨਿਰਮਲ ਬੁੱਧ ਬਣ ਜਾਏ ਤੇ ਨਿਰਮਲ ਬੁੱਧ ਹਮੇਸ਼ਾ ਨਿਰਮਲ ਉਤਸ਼ਾਹ ਪੈਦਾ ਕਰਦੀ ਹੈ। ਜਪ ਸਤਨਾਮ ਸ਼੍ਰੀ, ਜੈਸੀ ਬੁੱਧ ਹੋਵੇ ਤੈਸਾ ਅੰਦਰੋਂ ਉਤਸ਼ਾਹ ਪੈਦਾ ਹੋ ਜਾਂਦਾ, ਮਾੜੇ ਕੰਮਾਂ ਲਈ ਮਾੜਾ ਉਤਸ਼ਾਹ ਪੈਦਾ ਹੋ ਜਾਂਦਾ, ਚੰਗੇ ਕੰਮਾਂ ਲਈ ਚੰਗਾ ਉਤਸ਼ਾਹ ਪੈਦਾ ਹੋ ਜਾਂਦਾ। ਆਹ ਲੋਕ ਭੱਜੇ ਫਿਰਦੇ ਮਾੜੇ ਕੰਮਾਂ ਨੂੰ, ਆਹ ਵੇਖੋ ਬੁਰੇ ਕੰਮ ਕੋ ਊਠ ਖਲੋਇਆ ਨਾਮ ਕੀ ਬੇਲਾ ਪੈਦਾ ਸੋਇਆ। ਇੱਕ ਬੁਰਾ ਕੰਮ ਕਰਨਾ ਪਤਾ ਨਹੀਂ ਕਿੱਥੇ ਆਲਸੀਨਾ ਦਾ ਚਲਾ ਜਾਂਦਾ, ਚੱਟ ਉੱਠ ਖੜਦੇ। ਬੁਰੇ ਕੰਮਾਂ ਲਈ ਉਤਸ਼ਾਹ ਹੈ, ਅਤੇ ਜਦੋਂ ਸੱਚੀ ਗੱਲ ਆਵੇ ਤਾਂ ਸੁੱਤੇ ਪਏ ਨੇ। ਬੁਰੇ ਕੰਮ ਕੋ ਊਠ ਖਲੋਇਆ ਨਾਮ ਕੀ ਬੇਲਾ ਪੈ ਸੋਇਆ। ਉੱਥੇ ਫਿਰ ਨਿਰਮਲ ਉਤਸ਼ਾਹ ਪੈਦਾ ਹੁੰਦਾ ਹੈ। ਜਦੋਂ ਨਿਰਮਲ ਉਤਸ਼ਾਹ ਪੈਦਾ ਹੋ ਜਾਏ, ਨਿਰਮਲ ਭੈ ਕਰਕੇ, ਨਿਰਮਲ ਸੰਯਮ ਕਰਕੇ, ਨਿਰਮਲ ਬੁੱਧ ਕਰਕੇ ਨਿਰਮਲ ਉਤਸ਼ਾਹ ਪੈਦਾ ਹੋਏਗਾ। ਜਿਸ ਲਈ ਇਹ ਉਤਸ਼ਾਹ ਪੈਦਾ ਹੋਇਆ ਨਿਰਮਲ, ਉਸਦੇ ਅੰਦਰੋਂ ਫਿਰ ਨਿਰਮਲ ਧੁਨ ਉੱਠੇਗੀ। ਉਹ ਇਹ ਕਹੇਗਾ ਵਾਹਿਗੁਰੂ 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 ਵਾਹਿਗੁਰੂ। ਉਸਦੇ ਅੰਦਰੋਂ ਧੁਨ ਵੀ ਉਹੀ ਉੱਠੇਗੀ, ਉਹ ਨਿਰਮਲ ਧੁਨ ਦਾ ਧੁਨੀ ਹੋ ਜਾਏਗਾ। ਜਬ ਸਤਨਾਮ ਸ਼੍ਰੀ ਵਾਹਿਗੁਰੂ ਨਿਰਮਲ ਧੁਨ ਉੱਠੇਗੀ। ਇਸ ਪ੍ਰਕਾਰ ਨਿਰਮਲ ਧੁਨ ਉੱਠੇਗੀ, ਉਹ ਐਸੀ ਉੱਠੇਗੀ ਐਸੀ ਉੱਠੇਗੀ। ਕੈਸੀ ਉੱਠੇਗੀ, ਉਸਦੇ ਅੰਦਰੋਂ ਆਵਾਜ਼ ਕੈਸੀ ਆਏਗੀ? ਪੰਚੈ ਸ਼ਬਦ ਵਜੇ ਮਤ ਗੁਰਮਤ ਵਡਭਾਗੀ ਅਨਹਦ ਵਜਿਆ ਆਨੰਦ ਰੂਪ ਮੂਲ ਰਾਮ ਸਭ ਦੇਖਿਆ ਗੁਰ ਸ਼ਬਦੀ ਗੋਬਿੰਦ ਗਜਿਆ। ਜਪ ਸਤਨਾਮ ਸ਼੍ਰੀ ਧੁਨ ਉੱਠੇਗੀ, ਨਿਰਮਲ ਧੁਨ ਉੱਠੇਗੀ। ਉਹ ਜਿਵੇਂ ਜਿਵੇਂ ਨਿਰਮਲ ਧੁਨ ਉੱਠਦੀ ਜਾਏਗੀ ਉੱਠਦੀ ਜਾਏਗੀ ਉੱਠਦੀ ਜਾਏਗੀ ਤਾਂ ਫਿਰ ਅੰਦਰ ਹੀ ਨਿਰਮਲ ਨਾਮ ਦੀ ਵਰਖਾ ਹੋਏਗੀ। ਜਪ ਸਤਨਾਮ ਸ਼੍ਰੀ ਸਾਚ ਨਾਮ ਕੀ ਅੰਮ੍ਰਿਤ ਵਰਖਾ, ਸਾਚ ਨਾਮ ਕੀ ਅੰਮ੍ਰਿਤ ਵਰਖਾ। ਜਿਵੇਂ ਜਿਵੇਂ ਨਾਮ ਦੀ ਅੰਮ੍ਰਿਤ ਵਰਖਾ ਨਿਰਮਲ ਵਰਖਾ ਹੁੰਦੀ ਜਾਏਗੀ, ਨਿਰਮਲ ਵਰਖਾ ਹੁੰਦੀ ਜਾਏਗੀ, ਨਿਰਮਲ ਵਰਖਾ ਹੁੰਦੀ ਜਾਏਗੀ ਅਤੇ ਦਸਮ ਦੁਆਰ ਦੇ ਵਿੱਚੋਂ ਝੜੀਆਂ ਲੱਗ ਜਾਣਗੀਆਂ। ਜਦੋਂ ਸਤਨਾਮ ਸ਼੍ਰੀ ਵਾਹਿਗੁਰੂ ਜਿਮ ਜਿਮਾਂ ਝੜੀਆਂ ਲੱਗਣਗੀਆਂ, ਐਸੀਆਂ ਝੜੀਆਂ ਪਿਆਰੇ ਲੱਗ ਜਾਣਗੀਆਂ ਕਿ ਹਿਰਦਾ ਵੀ ਨਿਰਮਲ ਹੋ ਜਾਏਗਾ। ਜਦੋਂ ਸਤਨਾਮ ਸ਼੍ਰੀ ਹਿਰਦਾ ਨਿਰਮਲ ਹੋ ਜਾਏਗਾ। ਜਿਸ ਦਾ ਹਿਰਦਾ ਨਿਰਮਲ ਹੋ ਗਿਆ ਉਸਦੇ ਹਿਰਦੇ ਦੇ ਵਿੱਚ ਸੱਚ ਨਿਰਮਲ ਹੈ, ਮੈਲ ਨਹੀਂ ਲੱਗਦੀ, ਸੱਚ ਵੱਸ ਜਾਏਗਾ, ਸੱਚ ਦਾ ਪ੍ਰਕਾਸ਼ ਹੋ ਜਾਏਗਾ, ਬ੍ਰਹਮ ਦਾ ਪ੍ਰਕਾਸ਼ ਹੋ ਜਾਏਗਾ, ਸੱਚ ਦਾ ਪ੍ਰਕਾਸ਼ ਹੋ ਜਾਏਗਾ, ਉਸਦੀ ਵੇਖਣੀ ਸੱਚ ਵਾਲੀ ਹੋ ਜਾਏਗੀ, ਉਸਦਾ ਬੋਲਣਾ ਸੱਚ ਵਾਲਾ ਹੋ ਜਾਏਗਾ, ਉਸਦਾ ਬਹਿਣਾ ਸੱਚ ਵਾਲਾ ਹੋ ਜਾਏਗਾ, ਉਸਦੀ ਚਾਲ ਸੱਚ ਵਾਲੀ ਹੋ ਜਾਏਗੀ, ਉਸਦਾ ਕਰਮ ਸੱਚ ਵਾਲਾ ਹੋ ਜਾਏਗਾ, ਕਿਉਂਕਿ ਹੁਣ ਪ੍ਰਭੂ ਚੇਤੇ ਆ ਗਿਆ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਚੇਤੇ ਆ ਗਿਆ ਉਹਨੂੰ ਫਿਰ ਸਮਝ ਆ ਜਾਏਗੀ ਕਿ ਪਰਮਾਤਮਾ ਨੂੰ ਸਾਰਨ ਵਾਲੇ ਉਜੜੇ ਹੋਏ ਥਿਆਂ ਵਿੱਚ, ਉਜੜੇ ਹੋਏ ਥਾਵਾਂ ਵਿੱਚ ਰਹਿੰਦੇ ਹਨ। ਅਤੇ ਸਤਿਗੁਰੂ ਜੀ ਵੀ ਅੱਜ ਕਹਿ ਰਹੇ ਹਨ ਜਿਨ੍ਹਾਂ ਨੇ ਪਰਮਾਤਮਾ ਨੂੰ ਵਿਸਾਰ ਛੱਡਿਆ, ਬੇਸ਼ੱਕ ਉਹ ਸਵਰਗ ਲੋਕ ਵਿੱਚ ਵਸਦੇ ਹੋਣ, ਸਾਰੀ ਪ੍ਰਿਥਵੀ ਦੇ ਜੇਤੂ ਕਿਉਂ ਨਾ ਹੋਣ, ਸਾਰੀ ਪ੍ਰਿਥਵੀ ਦੇ ਜੇਤੂ ਕਿਉਂ ਨਾ ਹੋਣ, ਲੇਕਿਨ ਜੇ ਉਹਨਾਂ ਨੇ ਪਰਮਾਤਮਾ ਨੂੰ ਵਿਸਾਰ ਛੱਡਿਆ, ਪ੍ਰਿਥਵੀ ਦੇ ਰੱਖਿਅਕ ਨੂੰ ਵਿਸਾਰ ਛੱਡਿਆ, ਤਾਂ ਫਿਰ ਉਹ ਇਸ ਤਰ੍ਹਾਂ ਰਹਿੰਦੇ ਹਨ ਜਿਵੇਂ ਭਿਅੰਕਰ ਜੰਗਲ ਵਿੱਚ ਉਜੜੇ ਹੋਏ ਥੇ ਵਿੱਚ ਰਹਿੰਦੇ ਹਨ। ਆਓ ਸ਼ਬਦ ਸਰਵਣ ਕਰੋ, ਕੀ ਕਹਿੰਦੇ ਹਨ।
ਵਾਹਿਗੁਰੂ ਸਾਹਿਬ ਜੀਓ। ਸਲੋਕ ਬਸੰਤ ਸਵਰਗ ਲੋਕ ਹੈ ਜਿਤ ਤੇ ਪ੍ਰਿਥਵੀ ਨਵ ਖੰਡਨ ਹੈ।
ਜਿਹੜੇ ਬਸੰਤ ਵਸਦੇ ਹਨ ਸਵਰਗ ਲੋਕ ਵਿੱਚ ਵਸਦੇ ਹੋਣ, ਬਸੰਤ ਦਾ ਵਸਣਾ ਵਸਦੇ ਹੋਣ, ਸਾਰੀ ਪ੍ਰਿਥਵੀ ਦੇ ਨਵ ਖੰਡਨ ਦਾ ਪਾਵੇ ਨੌ ਖੰਡਾਂ ਦੀ ਪ੍ਰਿਥਵੀ, ਸਾਰੀ ਪ੍ਰਿਥਵੀ ਦੇ ਜੇਤੂ ਹੋਣ। ਹਾਂਜੀ।
ਬਿਸਰੰਤ ਹਰ ਗੋਪਾਲ ਹੈ ਨਾਨਕ ਤੇ ਪ੍ਰਾਣੀ ਉਦਿਆਨ ਭਰਮਣ ਹੈ।
ਹੇ ਨਾਨਕ, ਆਖ ਜਿਨ੍ਹਾਂ ਨੇ ਗੋਪਾਲ ਨੂੰ ਪ੍ਰਿਥਵੀ ਦੇ ਰੱਖਿਅਕ ਪਾਲਣਾ ਕਰਨ ਵਾਲੇ ਨੂੰ ਵਿਸਾਰ ਛੱਡਿਆ, ਉਹ ਪ੍ਰਾਣੀ ਐਸੇ ਜੰਗਲ ਵਿੱਚ ਜੋ ਉਦਿਆਨ ਹੈ, ਬੜਾ ਸੰਘਣਾ ਜੰਗਲ ਹੈ, ਉਸ ਦੇ ਵਿੱਚ ਭਟਕਦੇ ਫਿਰਦੇ ਹਨ, ਜਿੱਥੋਂ ਸਾਨੂੰ ਕੋਈ ਰਾਹ ਨਹੀਂ ਮਿਲਦਾ, ਰਸਤਾ ਨਹੀਂ ਮਿਲਦਾ ਨਿਕਲਣ ਦਾ। ਜਪੋ ਸਤਨਾਮ ਸ਼੍ਰੀ।
ਕੌਤਕ ਕੋਡ ਤਮਾਸ਼ਿਆ ਚਿਤ ਨਾ ਆਵਸ ਨਾ।
ਇਹ ਜਿਹੜੇ ਦੁਨੀਆਂ ਦੇ ਚੋਜ ਤਮਾਸ਼ੇ ਰੂਪ ਰੰਗ ਹਨ, ਇਹਨਾਂ ਵਿੱਚ ਮਸਤ ਵੀ ਹੋਵੇ ਜਪੋ ਸਤਨਾਮ, ਪਰ ਉਸਦੇ ਅੰਦਰ ਚਿਤ ਵਿੱਚ ਨਾ ਪਰਮਾਤਮਾ ਦਾ ਨਾ ਹੋਵੇ। ਹਾਂਜੀ।
ਨਾਨਕ ਕੋੜੀ ਨਰਕ ਬਰਾਬਰੇ ਉੱਜੜ ਸੋਈ ਥਾਉ।
ਉਹ ਐਸੀ ਭਿਅੰਕਰ ਨਰਕ ਵਿੱਚ ਰਹਿੰਦੇ ਹਨ, ਭਿਅੰਕਰ ਨਰਕ ਵਿੱਚ ਰਹਿੰਦੇ ਹਨ। ਉਹ ਜਿੱਥੇ ਰਹਿੰਦੇ ਹਨ, ਇਹ ਜਿਹੜੇ ਮਗਨ ਰਹਿੰਦੇ ਹਨ ਕੋੜ ਤਮਾਸ਼ਿਆਂ ਵਿੱਚ, ਇਹ ਸਮਝ ਲੈਣਾ ਉਜੜੇ ਹੋਏ ਥਾਂ ਵਿੱਚ ਅਤੇ ਭਿਅੰਕਰ ਨਗਰ ਦੇ ਵਾਸੀ ਹਨ। ਜਪੋ ਸਤਨਾਮ ਸ਼੍ਰੀ ਵਾਹਿਗੁਰੂ।
ਪੌੜੀ ਮਹਾਭਿਆਨ ਉਦਿਆਨ ਨਗਰ ਕਰ ਮਾਨਿਆ।
ਪ੍ਰਭੂ ਨੂੰ ਵਿਸਾਰਨ ਵਾਲਿਆਂ ਨੇ ਜਿਸ ਨੂੰ ਨਗਰ ਮੰਨੀ ਬੈਠੇ ਨੇ, ਜਿਸ ਦੇ ਵਿੱਚ ਰਹਿੰਦੇ ਨੇ, ਉਸ ਨੂੰ ਸੱਚ ਮੰਨੀ ਬੈਠੇ ਨੇ, ਪਰ ਸਤਿਗੁਰ ਕਹਿੰਦੇ ਨੇ ਉਹ ਤਾਂ ਬੜਾ ਭਿਆਨਕ ਅਤੇ ਡਰਾਉਣਾ ਜੰਗਲ ਹੈ। ਜਪੋ ਸਤਨਾਮ, ਜਿੱਥੇ ਅਸੀਂ ਰਹਿੰਦੇ ਹਾਂ ਇਹ ਸਾਰਾ ਜੰਗਲ ਹੀ ਹੈ, ਸੰਸਾਰ ਸਾਰਾ ਜੰਗਲ ਹੈ, ਜਿਸ ਨੂੰ ਸੱਚ ਮੰਨੀ ਬੈਠੇ ਹਾਂ। ਜਪੋ ਸਤਨਾਮ, ਇਸ ਨੂੰ ਅਸੀਂ ਕਹਿੰਦੇ ਬੜੀ ਵਸੋਂ ਹੈ, ਵੈਸੇ ਸਾਰੇ ਜਿਵੇਂ ਸੰਤ ਗੁਰਮੁਖ ਸਿੰਘ ਜੀ ਕਹਿੰਦੇ ਸਾਰੇ ਪਸ਼ੂ ਰਹਿੰਦੇ ਹਨ। ਜਪੋ ਸਤਨਾਮ ਸ਼੍ਰੀ, ਬੜਾ ਭਿਅੰਕਰ ਜੰਗਲ ਹੈ ਜਿਸ ਨੂੰ ਅਸੀਂ ਸੱਚ ਕਰਕੇ ਮੰਨੀ ਬੈਠੇ ਹਾਂ, ਵਸੋਂ ਮੰਨੀ ਬੈਠੇ ਹਾਂ।
ਝੂਠ ਸਮੱਗਰੀ ਭੇਖ ਸੱਚ ਕਰ ਜਾਣੇ ਹਾਂ।
ਨਾਸਵੰਤ ਪਦਾਰਥਾਂ ਨੂੰ ਵੇਖਦੇ ਹਾਂ, ਉਹਨਾਂ ਨੂੰ ਵੀ ਅਸੀਂ ਸੱਚ ਮੰਨੀ ਬੈਠੇ ਹਾਂ, ਬਈ ਸੱਚ ਹੈ, ਇਹ ਸਾਰੇ ਨਾਸਵੰਤ ਹਨ। ਹਾਂਜੀ।
ਕਾਮ ਕ੍ਰੋਧ ਅਹੰਕਾਰ ਫਿਰੇ ਦੇਵਾਨਿਆ।
ਇਹਨਾਂ ਵਕਾਰਾਂ ਵਿੱਚ ਰਹਿ ਕੇ ਮਸਤ ਹੋਇਆ ਫਿਰਦਾ, ਕਾਮ ਕ੍ਰੋਧ ਅਹੰਕਾਰ ਵਿੱਚ। ਹਾਂਜੀ।
ਸਿਰ ਲੱਗਾ ਜਮ ਡੰਡ ਤਾਂ ਪਛਤਾਨੇ।
ਜਦੋਂ ਅਜਨਚੇਤ ਆ ਕੇ ਸਿਰ ਤੇ ਮੌਤ ਦਾ ਜਮਾਂ ਦਾ ਡੰਡਾ ਪੈਂਦਾ, ਇੱਕਦਮ ਮੌਤ ਆ ਜਾਂਦੀ ਹੈ, ਫਿਰ ਪਛਤਾਵਾ ਕਰਦਾ। ਹਾਂਜੀ।
ਬਿਨ ਪੂਰੇ ਗੁਰਦੇਵ ਫਿਰੇ ਸੈਤਾਨਿਆ।
ਬਿਨਾਂ ਪੂਰੇ ਗੁਰੂ ਤੋਂ ਇਹ ਇਨਸਾਨ ਪਰਮਾਤਮਾ ਨੂੰ ਵਿਸਾਰ ਕੇ ਸ਼ੈਤਾਨ ਹੋਇਆ ਫਿਰਦਾ। ਜਪੋ ਸਤਨਾਮ ਸ਼੍ਰੀ। ਇਨਸਾਨ ਨਹੀਂ, ਸ਼ੈਤਾਨ ਬਣ ਗਿਆ ਹੈ, ਇਨਸਾਨ ਵੀ ਨਹੀਂ ਰਿਹਾ, ਸ਼ੈਤਾਨ ਬਣ ਗਿਆ ਹੈ। ਆਓ, ਇਹ ਅੱਜ ਦੀ ਵਿਚਾਰ ਸੀ ਜੋ ਆਪ ਜੀ ਨੇ ਸਰਵਣ ਕੀਤੀ ਹੈ।
ਅਖਰਵਾਦ ਕਾਟ ਪੁਲਸਕ ਮਾਫ਼ ਕਰ ਦੇਣੀ, ਅਗੋਂ ਵਾਸਤੇ ਅਰਦਾਸ ਕਰਨੀ ਸਨਾਚੀ ਸ੍ਰੀ ਨੂੰ ਸਮਤ ਬਖਸ਼ਿਸ਼ ਕਰੇ। ਜੇ ਆਪ ਜੀ ਦੀ ਇਸੇ ਪ੍ਰਕਾਰ ਸੇਵਾ ਹੁੰਦੀ ਰਹੇ, ਗੁਰੂ ਕਿਰਪਾ ਕਰਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
Download from upnafm.com.